ਨਿੱਕਰ ਤੇ ਕਛਹਿਰੇ ਦਾ ਸਵਾਲ ਤੇ ਹੋਰ ਝਗੜੇ। ਪਹਿਲਾ ਵੱਡਾ ਜੇਲਰ ਫਿਰ ਸੁਪਰਡੈਂਟ ਹੋ ਕੇ ਕਿਤੇ ਚਲਿਆ ਗਿਆ ਤਾਂ ਇੱਕ ਨਵਾਂ ਗੋਰਾ ਜੇਲਰ ਉਸ ਦੇ ਥਾਂ ਆਇਆ। ਉਹ ਆਉਣ ਸਾਰ ਹੀ ਆਪਣੀ ਈਨ ਹੀ ਮਨਾਉਣ ਲੱਗਾ ਅਤੇ ਕਮਾਣ ਹੀ ਚੜ੍ਹਾਉਣ ਲੱਗਾ, ਪਰ ਖਾਲਸਾ ਉਸ ਦੀ ਈਨ ਕਮਾਣ ਹੇਠ ਕਦ ਆਉਂਦਾ ਸੀ। ਸੁਪਰਡੈਂਟ ਨੇ ਉਸ ਨੂੰ ਹੋਰ ਚਮਕਾ ਦਿੱਤਾ। ਨਵੇਂ ਜੇਲਰ ਨੇ ਹੁਕਮ ਚਾੜ ਦਿੱਤਾ ਕਿ ਜੇਲ੍ਹ ਕੱਪੜੇ ਦੇ ਕਛਹਿਰੇ ਸੀਤੇ ਸਤਾਏ ਜੇਲ੍ਹੋਂ ਮਿਲਣਗੇ। ਜੇਲ੍ਹ ਦੀਆਂ ਬਣੀਆਂ ਖਫਨੀਆਂ ਜਿਹੀਆਂ ਐਵੇਂ ਨਿੱਕਰ ਟੇਂਗਣੀਆਂ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ, ਨਾ ਉਹਨਾਂ ਵਿੱਚ ਨਾਲੇ ਨਾ ਪਹੁੰਚੇ। ਅਸੀਂ ਪਰੇ ਵਗਾ ਕੇ ਮਾਰੇ ਕਿ ਸਾਡੀ ਮਜ਼ਹਬੀ ਤੋਹੀਨ ਕਰਦੇ ਹੋ। ਨਵਾਂ ਜੇਲਰ, ਤੋਹੀਨ ਕੈਸੀ? ਅਸੀਂ ਕਛਹਿਰਿਆਂ ਦੇ ਥਾਂ ਸਾਨੂੰ ਨਿੱਕਰਾਂ ਦਿੰਦੇ ਹੋ, ਇਹ ਸਾਡੀ ਮਜ਼ਹਬੀ ਤੋਹੀਨ ਨਹੀਂ ਤਾਂ ਹੋਰ ਕੀ ਹੈ? ਜੇਲਰ, ਮੇਰਾ ਇੱਕ ਅਸਿਸਟੈਂਟ ਜੋ ਪੰਜਾਬੀ ਹੈ ਅਤੇ ਹੁਣੇ ਪੰਜਾਬ ਤੋਂ ਆਇਆ ਹੈ, ਉਹ ਕਹਿੰਦਾ ਹੈ ਕਿ ਪੰਜਾਬ ਦੇ ਜੇਲ੍ਹਾਂ ਵਿੱਚ ਇਹੋ ਜਿਹੇ ਕਛਹਿਰੇ ਹੀ ਦਿੱਤੇ ਜਾਂਦੇ ਹਨ। ਮੈਂ ਇਹਨਾਂ ਨੂੰ ਕਛਹਿਰੇ ਕਹਿਣਾ ਹੀ ਸਾਡੇ ਕਛਹਿਰੇ ਕਕਾਰ ਦੀ ਹੱਦ ਤੱਕ ਹੈ। ਇਤਨੇ ਨੂੰ ਉਹ ਪੰਜਾਬੀ ਅਸਿਸਟੈਂਟ ਜੇਲਰ ਵੀ ਆ ਗਿਆ ਜੋ ਵੇਖਣ ਪਾਖਣ ਤੋਂ ਇੱਕ ਵਿਗੜਿਆ ਹੋਇਆ ਨੌਜਵਾਨ ਭੇਖੀ ਸਿੱਖ ਪ੍ਰਤੀਤ ਹੁੰਦਾ ਸੀ। ਸ਼ਕਲ ਸ਼ਬਾਹਤ ਸਿੱਖਾਂ ਵਾਲੀ ਹੀ ਸੀ। ਉਸਨੇ ਜੇਲਰ ਦੇ ਇਸ਼ਾਰੇ ਨਾਲ ਇਉਂ ਗੱਲਬਾਤ ਸ਼ੁਰੂ ਕੀਤੀ। ਅਸਿਸਟੈਂਟ ਜੇਲਰ, ਅੱਜ ਕੱਲ੍ਹ ਬਾਹਰ ਸਾਰੇ ਸਿੱਖ ਨਿੱਕਰਾਂ ਹੀ ਪਹਿਨਦੇ ਹਨ। ਭਾਈ ਕਰਤਾਰ ਸਿੰਘ, ਪਹਿਨਦੇ ਹੋਣਗੇ ਪਰ ਨਿੱਕਰਾਂ ਨੂੰ ਕਛਹਿਰੇ ਨਹੀਂ ਕਹਿ ਸਕਦੇ। ਇਹ ਤੇਰੀ ਆਪਣੀ ਬਣਾਵਟ ਹੈ, ਸਿੱਖ ਕਦੇ ਕਛਹਿਰੇ ਦੇ ਥਾਂ ਨਿੱਕਰ ਨਹੀਂ ਪਹਿਨ ਸਕਦਾ। ਫੌਜੀ ਮੁਲਾਜ਼ਮ ਜਾਂ ਜਿਮਨੈਸਟਿਕ ਹੀ ਪੇਸ਼ਾਵਰ ਕਛਹਿਰੇ ਦੇ ਉੱਪਰ ਦੀ ਨਿੱਕਰ ਜਾਂ ਹਾਫ ਪੈਂਟ ਭਾਵੇਂ ਪਹਿਨ ਲੈਣ, ਪਰ ਅਸੀਂ ਕਛਹਿਰੇ ਦੇ ਥਾਂ ਨਿੱਕਰ ਕਦੇ ਨਹੀਂ ਪਹਿਨਾਂਗੇ। ਤੁਸੀਂ ਉੱਪਰੋਂ ਨਿੱਕਰ ਹੀ ਕਿਸੇ ਸਿੱਖ ਦੇ ਪਹਿਨੀ ਵੇਖੀ ਹੋਣੀ ਹੈ, ਹੇਠਲਾ ਕਛਹਿਰਾ ਤਾਂ ਢੱਕਿਆ ਹੋਣ ਦੇ ਕਾਰਨ ਤੁਸੀਂ ਡਿੱਠਾ ਹੀ ਨਹੀਂ ਹੋਣਾ। ਅਸਿਸਟੈਂਟ ਜੇਲਰ, ਮੈਂ ਅਕਾਲੀ ਲਹਿਰ ਦੇ ਜਥਿਆਂ ਦੇ ਸਿੰਘ ਨਿੱਕਰਾਂ ਪਹਿਨੀ ਨਹਾਉਂਦੇ ਵੀ ਵੇਖੇ ਹਨ। ਭਾਈ ਕਰਤਾਰ ਸਿੰਘ, ਕੀ ਸਾਰਿਆਂ ਦੇ ਨਿੱਕਰਾਂ ਪਹਿਨੀਆਂ ਡਿੱਠੀਆਂ ਹਨ ਕਿ ਕਛਹਿਰੇ ਵੀ? ਅਸਿਸਟੈਂਟ ਜੇਲਰ, ਸਾਰਿਆਂ ਦੇ ਨਿੱਕਰਾਂ ਤਾਂ ਸਨ, ਪਰ ਕਈਆਂ ਦੇ ਚੌੜੇ ਪਹੁੰਚਾਂ ਵਾਲੇ ਕਛਹਿਰੇ ਵੀ ਸਨ। ਹਨ ਤਾਂ ਕੱਪੜੇ ਦੀ ਹੀ, ਭਾਵੇਂ ਇਹਨਾਂ ਨੂੰ ਕਛਹਿਰੇ ਕਹਿ ਲਓ ਭਾਵੇਂ ਨਿੱਕਰਾਂ, ਨਾ ਉਹੀ ਧਰ ਲੈਣਾ ਹੈ, ਫਰਕ ਤਾਂ ਕੁਛ ਨਹੀਂ ਪੈਣ ਲੱਗਾ। ਮੈਂ ਨਿੱਕਰ ਦਾ ਨਾਂ ਕਛਹਿਰਾ ਨਹੀਂ ਧਰ ਸਕਦੇ, ਨਿੱਕਰ ਨਿੱਕਰ ਹੀ ਹੈ ਅਤੇ ਕਛਹਿਰਾ ਕਛਹਿਰਾ ਹੀ ਹੈ। ਅਸਿਸਟੈਂਟ ਜੇਲਰ, ਨਿੱਕਰ ਨਾਲੋਂ ਕਛਹਿਰੇ ਵਿੱਚ ਕੀ ਵਾਧਾ? ਮੈਂ ਇੱਥੇ ਵਾਧੇ ਘਾਟੇ ਦਾ ਸਵਾਲ ਨਹੀਂ, ਹੱਲ ਤਲਬ ਗੱਲ ਇਹ ਹੈ ਕਿ ਕੀ ਨਿੱਕਰ ਨੂੰ ਕਛਹਿਰਾ ਕਿਹਾ ਜਾ ਸਕਦਾ ਹੈ ਕਿ ਨਹੀਂ? ਅਸਿਸਟੈਂਟ ਜੇਲਰ, ਜੇ ਕਹਿ ਸਕਣ ਦੀ ਗੱਲ ਵਿੱਚ ਹੀ ਹੱਲ ਧਰਿਆ ਪਿਆ ਹੈ ਤਾਂ ਲਓ, ਮੈਂ ਅਤੇ ਮੇਰੇ ਵਰਗੇ ਸਾਰੇ ਨੌਜਵਾਨ ਨਿੱਕਰ ਪਹਿਨਣ ਵਾਲੇ ਨਿੱਕਰਾਂ ਨੂੰ ਕਛਹਿਰਾ ਹੀ ਕਹਿੰਦੇ ਹਾਂ। ਮੈਂ, ਇਹ ਤਾਂ ਤੁਹਾਡਾ ਕਹਿਣਾ ਬਨਾਵਟੀ ਅਤੇ ਜ਼ਿੱਦ ਹੈ। ਅਸਿਸਟੈਂਟ ਜੇਲਰ, ਕਿਉਂ ਬਨਾਵਟੀ ਕਿਉਂ ਹੈ ਅਤੇ ਜ਼ਿੱਦ ਕਿਉਂ ਹੈ? ਮੈਂ, ਬਨਾਵਟੀ ਤਾਂ ਇਸ ਕਰਕੇ ਹੈ ਕਿ ਤੁਸੀਂ ਪਹਿਲਾਂ ਇੱਕ ਵਸਤਰ ਨੂੰ ਸਾਫ਼ ਨਿੱਕਰ ਕਹਿੰਦੇ ਹੋ ਅਤੇ ਆਪਣੀ ਜ਼ਬਾਨੀ ਕਹਿੰਦੇ ਹੋ ਅਤੇ ਮਨ ਬਚ ਕਰਮ ਕਰਕੇ ਮੰਨਦੇ ਹੋ ਕਿ ਨਿੱਕਰ ਹੈ, ਫਿਰ ਇਸ ਦਾ ਨਾਂ ਕਛਹਿਰਾ ਧਰਦੇ ਹੋ ਮਹਿਜ਼ ਆਪਣੀ ਜ਼ਿੱਦ ਪਕਾਉਣ ਲਈ। ਜੇ ਤਾਂ ਤੁਸੀਂ ਮੁੱਢੋਂ ਹੀ ਇਸ ਨੂੰ ਕਛਹਿਰਾ ਹੀ ਕਹਿੰਦੇ ਅਤੇ ਹਮੇਸ਼ਾ ਹੀ ਕਹਿੰਦੇ ਰਹਿੰਦੇ ਅਤੇ ਤੁਹਾਡੇ ਖਿਆਲ ਅੰਦਰ ਵੀ ਇਸ ਨੂੰ ਨਿੱਕਰ ਕਹਿਣ ਦਾ ਫੁਰਨਾ ਨਾ ਸਮਾਇਆ ਹੁੰਦਾ, ਤਦ ਤਾਂ ਅਸੀਂ ਮੰਨ ਸਕਦੇ ਸੀ ਕਿ ਤੁਸੀਂ ਅਸਲੀ ਤੌਰ 'ਤੇ ਸਧਾਰਨ ਹੀ ਇਸ ਨੂੰ ਕਛਹਿਰਾ ਮੰਨਦੇ ਹੋ, ਕਿਉਂਕਿ ਐਸਾ ਖਿਆਲ ਮਾਤਰ ਵੀ ਵਾਸਤਵ ਵਿੱਚ ਤੁਹਾਡੇ ਮਨ ਮਗਜ਼ ਅੰਦਰ ਸਮਾਇਆ ਹੋਇਆ ਨਹੀਂ। ਤਾਂ ਤਾਂ ਜੋ ਕੁਛ ਤੁਸੀਂ ਹੁਣ ਦੱਸਦੇ ਹੋ ਸਭ ਬਨਾਵਟੀ ਹੈ ਅਤੇ ਤੁਹਾਡਾ ਜ਼ਿੱਦ ਭਰਿਆ ਕਥਨ ਹੈ। ਜੈਸਾ ਕਿ ਤੁਹਾਡੇ ਵਰਗਾ ਕੋਈ ਵਿਤੰਡਾਵਾਦੀ ਮੰਤਕੀ ਕੁੜਤੇ ਨੂੰ ਕੋਟ ਕਹੀ ਜਾਵੇ ਅਤੇ ਪਜਾਮੇ ਨੂੰ ਪਤਲੂਣ ਕਹੀ ਜਾਵੇ ਅਤੇ ਟੋਪ ਦਾ ਨਾਂ ਦਸਤਾਰਾ ਧਰ ਕੇ ਹੈਟ ਨੂੰ ਦਸਤਾਰ ਹੀ ਆਖੀ ਜਾਵੇ ਅਤੇ ਆਖਣੋਂ ਹਟੇ ਹੀ ਨਾ, ਆਪਣੀ ਹੰਡ ਹੀ ਪੁਗਾਈ ਜਾਵੇ ਪਰ ਪਿਆ ਆਖੀ ਜਾਵੇ, ਕੁੜਤਾ ਕੁੜਤਾ ਹੀ ਹੈ ਅਤੇ ਕੋਟ ਕੋਟ ਹੀ ਹੈ, ਪਜਾਮਾ ਪਤਲੂਣ ਨਹੀਂ ਅਖਾ ਸਕਦਾ ਅਤੇ ਪਤਲੂਣ ਪਜਾਮਾ ਨਹੀਂ ਸਦਾ ਸਕਦੀ ਅਤੇ ਟੋਪ ਆਪਣੇ ਥਾਂ ਟੋਪ ਹੀ ਰਹੇਗਾ, ਕਦੇ ਸਾਫਾ ਜਾਂ ਦਸਤਾਰਾ ਨਹੀਂ ਬਣ ਸਕਦਾ। ਜੇਲਰ ਆਪਣੇ ਅਸਿਸਟੈਂਟ ਨੂੰ, ਜੇ ਤੋਂ ਬਾਅਦ ਠੀਕ ਹੈ, ਹਮ ਤੋ ਕਭੀ ਹੈਟ ਕੋ ਦਸਤਾਰਾ ਨਹੀਂ ਕਹੇਗਾ, ਦਸਤਾਰੇ ਕੋ ਟੋਪ ਤੋਂ ਕਿਆ ਹੀ ਕਹਿਣਾ ਹੈ। ਇਸ ਬਹਿਸ ਮੇਂ ਬਾਬੂ ਸਾਹਿਬ ਆਪਕੀ ਦਲੀਲ ਫੋਕੀ ਸਾਬਤ ਹੋਈ। ਅਸਿਸਟੈਂਟ ਜੇਲਰ ਕੁਝ ਖਿਜਕੇ ਅਤੇ ਸ਼ਿੱਥਾ ਪੈ ਕੇ, ਪਰ ਜੀ ਨਿੱਕਰ ਅਤੇ ਕਛਹਿਰੇ ਵਿੱਚ ਤਾਂ ਕੋਈ ਫਰਕ ਹੀ ਨਹੀਂ। ਮੈਂ, ਫਿਰ ਉਹੀ ਗੱਲ, ਜੇ ਫਰਕ ਨਹੀਂ ਤਾਂ ਦੋ ਨਾਂ ਕਿਉਂ ਬੋਲਦੇ ਹੋ? ਤੁਹਾਡਾ ਦੋ ਵੱਖੋ ਵੱਖ ਨਾਂ ਲੈਣਾ ਹੀ ਸਾਬਤ ਕਰਦਾ ਹੈ ਕਿ ਤੁਸੀਂ ਦੋ ਚੀਜ਼ਾਂ ਦੇ ਨਾਂ ਧਰਦੇ ਹੋ ਅਤੇ ਤੁਹਾਡੀ ਜ਼ਮੀਰ ਇਹਨਾਂ ਦੋਹਾਂ ਚੀਜ਼ਾਂ ਦਾ ਪਰਸਪਰ ਭਿੰਨ ਭੇਦ ਮੰਨਦੀ ਹੈ। ਉਂਝ ਹੱਠ ਨਾਲ ਭਾਵੇਂ ਤੁਸੀਂ ਕੁਛ ਆਖੀ ਚੱਲੋ। ਅਸਿਸਟੈਂਟ ਜੇਲਰ, ਭਿੰਨ ਭੇਦ ਜਾਂ ਫਰਕ ਮੰਨਦਾ ਤਾਂ ਤੁਸੀਂ ਮੈਨੂੰ ਤਦ ਆਖੋ ਜੇ ਮੈਂ ਇਹਨਾਂ ਦੋਹਾਂ ਚੀਜ਼ਾਂ ਨੂੰ ਇੱਕ ਨਾ ਮੰਨਦਾ ਹੋਵਾਂ। ਮੈਂ, ਤੁਹਾਡੀ ਪਹਿਲਾਂ ਦੋਹਾਂ ਚੀਜ਼ਾਂ ਦੀ ਭਾਖਾ ਇਹ ਸਾਬਤ ਕਰਦੀ ਹੈ ਕਿ ਚੀਜ਼ਾਂ ਦੋ ਹੀ ਹਨ, ਇੱਕ ਚੀਜ਼ ਨਹੀਂ। ਜਾਂ ਤਾਂ ਤੁਸੀਂ ਦੋ ਚੀਜ਼ਾਂ ਨਾ ਕਹੋ ਪਰ ਤੁਸੀਂ ਦੋਹਾਂ ਨੂੰ ਇੱਕ ਭਾਖ ਨਹੀਂ ਸਕਦੇ, ਕਿਉਂਕਿ ਵਾਸਤਵ ਵਿੱਚ ਤੁਸਾਂ ਨੂੰ ਭਾਸਦੀਆਂ ਹੀ ਦੋ ਹਨ। ਆਖਣ ਮਾਤਰ ਉਂਝ ਭਾਵੇਂ ਤੁਸੀਂ ਜ਼ਾਹਰਾ ਤੌਰ 'ਤੇ ਦੋ ਨੂੰ ਇੱਕ ਹੀ ਆਖੀ ਚੱਲੋ। ਅਸਿਸਟੈਂਟ ਜੇਲਰ ਜੇਲਰ ਨੂੰ ਮੁਸਕਾਉਂਦੇ ਦੇਖ ਕੇ ਅਤੇ ਜ਼ਰਾ ਖਿਜ ਕੇ। ਮੇਰਾ ਮਤਲਬ ਇਹ ਹੈ ਕਿ ਦੋਈ ਚੀਜ਼ਾਂ ਇੱਕੋ ਜਿਹੀਆਂ ਹਨ। ਮੈਂ ਅੱਛਾ ਹੁਣ ਜਿਹੀਆਂ ਦੀ ਫੋਰਸ ਉੱਤੇ ਆ ਉਤਰੇ ਹੋ। ਅੱਛਾ ਭਲਾ ਕੱਢੋ ਆਪਣੀ ਨਿੱਕਰ ਜਿਹੜੀ ਤੁਸੀਂ ਸਾਡੇ ਲਈ ਕਸ਼ਹਿਰਾ ਕਰਕੇ ਲਿਆਏ ਹੋ, ਅਤੇ ਇਸ ਕਸ਼ਹਿਰੇ ਮੈਂ ਆਪਣਾ ਦੂਜਾ ਮਸਤਾਨਾ ਕਸ਼ਹਿਰਾ ਜੋ ਸੁੱਕ ਰਿਹਾ ਸੀ ਫੜ ਕੇ ਉਸ ਦੇ ਸਾਹਮਣੇ ਕੀਤਾ, ਨਾਲ ਮੁਕਾਬਲਾ ਕਰੋ। ਸੋ ਉਹਨਾਂ ਨੇ ਚਾਰ ਪੰਜ ਤੰਬੀਆਂ ਵਿੱਚੋਂ ਜੋ ਆਪਣੇ ਨਾਲ ਸਾਨੂੰ ਦੇਣ ਲਈ ਲਿਆਏ ਸਨ, ਇੱਕ ਤੰਬੀ ਵੀ ਕੱਢ ਕੇ ਬਰਾਬਰ ਧਰ ਦਿੱਤੀ। ਇਹ ਤੰਬੀਆਂ ਆਮ ਜੇਲ੍ਹ ਕੈਦੀਆਂ ਨੂੰ ਮਿਲਦੀਆਂ ਹਨ। ਇਹਨਾਂ ਨੂੰ ਜੇਲ੍ਹ ਇਤਲਾਹ ਵਿੱਚ ਆਮ ਤੌਰ 'ਤੇ ਤੰਬੀਆਂ ਹੀ ਆਖਦੇ ਹਨ, ਜੋ ਆਮ ਫੈਸ਼ਨਦਾਰ ਨਿੱਕਰਾਂ ਨਾਲੋਂ ਵੀ ਬਹੁਤ ਨਕਾਰੀਆਂ ਹੁੰਦੀਆਂ ਹਨ, ਜੋ ਗੋਰੇ ਲੋਕ ਜਾਂ ਗੋਰਿਆਂ ਦੇ ਨਿਕਟੀ ਦੇਸੀ ਬਾਬੂ ਸਾਹਿਬ ਸਦਾਉਣ ਲਈ ਨਕਲੀ ਫੈਸ਼ਨ ਪਹਿਨਦੇ ਹਨ। ਗੋਰਿਆਂ ਜਾਂ ਅੱਧ ਗੋਰਿਆਂ ਨੀਮ ਦੇਸੀ ਨਕਲਚੂਆਂ ਦੀਆਂ ਨਿੱਕਰਾਂ ਜਾਂ ਹਾਫ ਪੈਂਟਾਂ ਤਾਂ ਖਾਸੀਆਂ ਤੇੜ ਆਉਣ ਵਾਲੀਆਂ ਅਤੇ ਗੋਡੇ ਤੋਂ ਚਾਰ ਉਂਗਲ ਤਾਈਂ ਪੱਟਾਂ ਆਦਿ ਦੇ ਨੰਗ ਢੱਕਣ ਜੋਗੀਆਂ ਅਤੇ ਲੱਕ ਉਦਾਲੇ ਆਉਣ ਜੋਗੀਆਂ ਹੁੰਦੀਆਂ ਹਨ। ਪਰ ਇਹ ਜੇਲ੍ਹ ਤੰਬੀਆਂ ਮਸਾਂ ਲੱਕ ਤੋਂ ਗੱਠ ਗੱਠ ਬਸ ਇੱਕੋ ਗੱਠ ਨੀਵੀਆਂ, ਗੱਠ ਲੰਮਾ ਘੇਰਾ ਹੁੰਦਾ ਹੈ। ਸਾਡੇ ਕਸ਼ਹਿਰੇ ਬਰਾਬਰ ਧਰੀ ਹੋਈ ਉਹ ਤੰਬੀ ਬੜੀ ਹੀ ਭੈੜੀ ਅਤੇ ਨਕਾਰੀ ਲੱਗੇ। ਕਿੱਥੇ ਦੋ ਢਾਈ ਗਜ ਦੇ ਲੰਬੇ ਘੇਰੇ ਵਾਲਾ ਅਤੇ ਗੋਡਿਆਂ ਦੇ ਉੱਪਰ ਦੋ ਕੁ ਉਂਗਲਾਂ ਦੀ ਵਿੱਥ ਨਾਲ ਸਾਰੇ ਮੋਟੇ ਪੱਟਾਂ ਨੂੰ ਢੱਕਣ ਵਾਲਾ, ਲੱਕ ਤੋਂ ਹੇਠਾਂ ਦੋ ਦੋ ਸਵਾ ਦੋ ਦੋ ਗੱਠ ਨੀਵੇਂ ਪਹੁੰਚਿਆਂ ਵਾਲਾ ਕਸ਼ਹਿਰਾ, ਮੂਹਰੇ ਮਹਿਰਾਬੀ ਮੂਹਰੀਆਂ ਜੜੀਆਂ ਹੋਈਆਂ, ਉੱਪਰ ਦੋ ਦੋ ਉਂਗਲਾਂ ਚੌੜਾ ਨੇਫਾ ਰੱਖਿਆ ਹੋਇਆ ਅਤੇ ਨੇਫੇ ਵਿੱਚ ਗਹਿ ਕਰ ਸੀਵਿਆਂ ਗੁੰਦਿਆਂ ਜਬਰ ਜੰਗ ਨਾਲਾ ਪਾਇਆ ਹੋਇਆ, ਜਿਸ ਨੂੰ ਇਸ ਬਣਤਰ ਦਾ ਕਸ਼ਹਿਰਾ ਪਹਿਨਰ ਸਮੇਂ ਹਨੇਰੇ ਵਿੱਚ ਕਰਕੇ ਸਿੰਘ ਨਗਾਰੇ ਵਰਗਾ ਤਿਆਰ ਬਰ ਤਿਆਰ ਹੋ ਜਾਂਦਾ ਹੈ। ਕਿੱਥੇ ਉਹ ਕੀਰਾਂ ਦੀ ਤੇੜ ਤੜਾਗੀ ਤੰਬੀ ਜਿਸ ਨਾਲ ਤੇੜ ਪੈਰਦਿਆਂ ਤੇੜ ਦਾ ਨੰਗ ਨਹੀਂ ਢੱਕ ਹੁੰਦਾ, ਨਾ ਨਿਫਾ ਨਾ ਨਾਲਾ, ਲੱਕ ਦੁਆਲੇ ਮਸਾਂ ਕੇ ਮਾੜੀ ਜਿਹੀ ਗੱਠ ਆਉਣ ਨੂੰ ਦੋ ਚਾਰ ਉਂਗਲਾਂ ਲੱਕ ਦੁਆਲੇ ਤੋਂ ਫਾਲਤੂ ਵਧਾਓ, ਹੇਠਾਂ ਚੱਡੇ ਘੁੱਟਵਾਂ ਚੜਾਓ। ਆਸਣ ਬਹੁਤ ਤੰਗ, ਇੱਕ ਇੰਚ ਵੀ ਮੁਕਲਾ ਨਾ ਰੱਖਿਆ ਹੋਇਆ ਜਿਸ ਨੂੰ ਪਹਿਰ ਕੇ ਆਦਮੀ ਬੇਪੜਦ ਅਤੇ ਸ਼ਰਮਨਾਕ ਦਿਸੇ। ਪਹੁੰਚੇ ਬੜੇ ਹੀ ਕੁਟੰਗੇ, ਬੇਜ਼ੇਬ ਅਤੇ ਚੌੜੇ, ਜਿਨ੍ਹਾਂ ਨਾਲ ਬੈਠਣ ਸਮੇਂ ਆਦਮੀ ਅਲਫ ਨੰਗਾ ਹੋ ਜਾਵੇ। ਮੈਂ ਬਹੁਤ ਕੁਛ ਦੱਸ ਦੱਸਾ ਕੇ ਦੋਹਾਂ ਤੋਂ ਪੁੱਛਿਆ, ਕਿਉਂ ਜੀ ਇਹ ਤੰਬੀ ਹੈ ਜਾਂ ਕਸ਼ਹਿਰਾ? ਕੀ ਤੁਸੀਂ ਇਹਨਾਂ ਦੋਹਾਂ ਤੰਬੀ ਅਤੇ ਕਸ਼ਹਿਰੇ ਨੂੰ ਅਜੇ ਵੀ ਕੋਈ ਸਮਝਦੇ ਹੋ ਕਿ ਵੱਖੋ ਵੱਖ? ਤੰਬੀ ਅਤੇ ਕਸ਼ਹਿਰਾ ਦੋਈ ਜੁੱਚ ਹੋ ਗਏ। ਅਸਿਸਟੈਂਟ ਜੇਲਰ ਤਾਂ ਬੋਲਣ ਜੋਗਾ ਨਾ ਰਿਹਾ, ਪਰ ਜੇਲਰ ਬੋਲਿਆ, ਜੇਲਰ ਦੇਖੋ ਜੋ ਹਮਾਰੀ ਗੋਰੋ ਲੋਗੋ ਕੀ ਨਿੱਕਰ ਹੈ, ਜਿਸ ਕੇ ਮਾਫ ਕੇ ਬਣਾ ਦੇ ਤਬ ਕੋਈ ਇਤਰਾਜ਼ ਨਹੀਂ? ਮੈਂ ਗੋਰੇ ਲੋਗੋ ਕੀ ਨਿੱਕਰ ਮਾਫਕ ਬਣਾਈ ਵੀ ਤੋ ਨਿੱਕਰ ਹੀ ਰਹੇਗੀ, ਕਸ਼ਹਿਰਾ ਥੋੜ੍ਹਾ ਬਣਨ ਲੱਗਾ ਹੈ। ਜੇਲਰ ਸਾਹਿਬ ਤੁਹਾਡੀ ਨਿੱਕਰ ਤੁਹਾਨੂੰ ਮੁਬਾਰਕ ਰਹੇ ਅਤੇ ਸਾਡਾ ਕਸ਼ਹਿਰਾ ਸਾਨੂੰ ਸੁਹੰਡਣਾ ਰਹੇ। ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ, ਨਾ ਹੀ ਕੋਈ ਜ਼ੋਰ ਚੱਲਦਾ ਹੈ। ਤੁਸੀਂ ਕਸ਼ਹਿਰੇ ਦੇਣੇ ਨਹੀਂ ਚਾਹੁੰਦੇ ਤਾਂ ਅਸੀਂ ਘਰੋਂ ਜਾਂ ਆਪਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗਾ ਲੈਂਦੇ ਹਾਂ, ਪਰ ਅਸੀਂ ਪਹਿਨਣਾ ਕਸ਼ਹਿਰਾ ਹੈ, ਨਿੱਕਰ ਹਾਫ ਪੈਂਟ ਜਾਂ ਤੰਬੀ ਨਹੀਂ ਪਹਿਨਣੀ। ਜੇ ਤੁਸੀਂ ਕਸ਼ਹਿਰੇ ਨਹੀਂ ਦੇਵੋਗੇ ਤਾਂ ਜਿਤਨਾ ਚਿਰ ਚੱਲਦੇ ਹਨ ਇਹ ਮਸਤਾਨੇ ਕਸ਼ਹਿਰੇ ਚਲਾਵਾਂਗੇ ਅਤੇ ਇਹੀ ਪਹਿਨਾਂਗੇ, ਅੰਤ ਦੀ ਆਈ ਭੁੱਖ ਹੜਤਾਲ ਦੇ ਮੋਰਚੇ ਲਾ ਦੇਵਾਂਗੇ। ਕੰਮ ਤਾਂ ਅਸੀਂ ਅੱਗੇ ਹੀ ਕੋਈ ਨਹੀਂ ਕਰਦੇ, ਕਰਦੇ ਹਾਂ ਤਾਂ ਨਾਮ ਮਾਤਰ ਹੀ ਕਰਦੇ ਹਾਂ। ਸੋ ਕੰਮ ਹੜਤਾਲ ਦਾ ਤਾਂ ਤੁਸੀਂ ਪ੍ਰਵਾਹ ਨਹੀਂ ਕੋਈ ਕਰੋਗੇ। ਹੁਣ ਤਾਂ ਹੀ ਸਾਰੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਸਾਨੂੰ ਕਸ਼ਹਿਰੇ ਮਿਲਦੇ ਰਹੇ ਹਨ, ਅਤੇ ਇਸ ਜੇਲ੍ਹ ਅੰਦਰ ਵੀ ਤੁਹਾਡਾ ਭਾਈ ਗੋਰਾ ਜੇਲਰ ਪੰਜ ਚਾਰ ਸਾਲ ਤੋਂ ਦਿੰਦਾ ਰਿਹਾ ਹੈ, ਤੁਸੀਂ ਹੀ ਅੜਿੱਕਾ ਡਾਉਣ ਲੱਗੇ ਹੋ। ਇਹ ਸਭ ਨਜਾਇਜ਼ ਤੰਗ ਕਰਨ ਦੀਆਂ ਹੀ ਬਿੰਤਾਂ ਹਨ, ਐਵੇਂ ਨਿਖੜੰਮੇ ਅੜਿੱਕੇ ਡਾਉਂਦੇ ਹੋ ਅਤੇ ਢੁੱਚਰਾਂ ਭੇੜਦੇ ਹੋ। ਭਲਾ ਤੁਹਾਡੀਆਂ ਤੰਬੀਆਂ ਅਤੇ ਨਿੱਕਰਾਂ ਕਦੇ ਕਸ਼ਹਿਰੇ ਬਣ ਸਕਦੀਆਂ ਹਨ? ਤੰਬੀ ਦੀ ਕਾਟ ਹੋਰ, ਨਿੱਕਰ ਦੀ ਹੋਰ, ਕਸ਼ਹਿਰੇ ਦੀ ਕਾਟ ਦੋਹਾਂ ਨਾਲੋਂ ਵੱਖਰੀ ਹੀ ਹੈ, ਜੈਸਾ ਕਿ ਪਜਾਮੇ ਅਤੇ ਪਤਲੂਨ ਦੀ ਕਾਟ ਵਿੱਚ ਫਰਕ ਹੈ,
ਕੋਟ ਦੀ ਹੋਰ ਅਤੇ ਕੁੜਤੇ ਦੀ ਹੋਰ।
ਮੁੱਕਦੀ ਗੱਲ ਕੀ? ਸਾਫ਼ ਫੈਸਲੇ ਵਾਲੀ ਤੋੜਵੀਂ ਗੱਲ ਤਾਂ ਇਹ ਹੈ ਕਿ ਖਾਲਸਾਈ ਕਾਟ ਨਾਲ ਬਿਉਂਤਿਆ ਬਣਾਤਾ ਅਤੇ ਸੀਤਾ ਹੀ ਕਸ਼ਹਿਰਾ ਬਣ ਸਕਦਾ ਹੈ ਅਤੇ ਉਹੀ ਕਸ਼ਹਿਰਾ ਕਹਾ ਸਕਦਾ ਹੈ। ਅਸੀਂ ਉਹ ਲੈਣਾ ਹੈ, ਦੂਜੀ ਕੋਈ ਚੀਜ਼ ਨਹੀਂ ਲੈਣੀ। ਇੱਥੇ ਅਸਿਸਟੈਂਟ ਜੇਲਰ ਫਿਰ ਭਸਰ ਉੱਠਿਆ। ਅਸਿਸਟੈਂਟ ਜੇਲਰ ਅੱਛਾ, ਜੇ ਤੁਹਾਨੂੰ ਗੋਡਿਆਂ ਤਾਈਂ ਲੰਮੀਆਂ ਨਿੱਕਰਾਂ ਵਿੱਚ ਹੀ ਨਾਲੇ ਪਵਾ ਦਈਏ ਤਦ ਤੁਹਾਡਾ ਕੰਮ ਸਰ ਜਾਏਗਾ? ਮੈਂ ਇੱਥੇ ਕੰਮ ਸਾਰਨ ਦੀ ਗੱਲ ਨਹੀਂ, ਇੱਥੇ ਤਾਂ ਕਸ਼ਹਿਰੇ ਦੀ ਹੀ ਤਲਬ ਹੈ। ਲੰਮੀਆਂ ਨਿੱਕਰਾਂ ਵਿੱਚ ਨਾਲੇ ਪਾਉਣ ਕਰਕੇ ਜੇ ਕਸ਼ਹਿਰੇ ਬਣ ਜਾਣ ਤਾਂ ਲੰਮੀਆਂ ਤੰਬੀਆਂ ਦੀ ਥਾਂ ਪਜਾਮੇ ਸਲਵਾਰਾਂ ਹੀ ਕਿਉਂ ਨਾ ਸਿਲਵਾ ਲਈਏ? ਜੇ ਨਾਲੇ ਪਾਉਣ ਨਾਲ ਹੀ ਕਸ਼ਹਿਰੇ ਬਣ ਜਾਂਦੇ ਹੋਣ ਤਾਂ ਘੱਗਰੇ ਘੱਗਰੇ ਹੀ ਕਸ਼ਹਿਰੇ ਸਦਾ ਸਕਦੇ ਹਨ। ਤੁਸੀਂ ਮੁੜ ਮੁੜ ਕੇ ਉਹੀ ਢੁੱਚਰਾਂ ਡਾਉਂਦੇ ਹੋ, ਭਲਾ ਢੁੱਚਰਾਂ ਤੋਂ ਕੀ ਹਾਸਲ? ਭਾਈ ਕਰਤਾਰ ਸਿੰਘ, ਜੇਲਰ ਨੂੰ। ਚੰਗਾ ਤਾਂ ਇਹ ਹੈ ਕਿ ਬਾਹਰੋਂ ਸਾਡੀ ਕਮੇਟੀ ਵੱਲੋਂ ਸਾਡੀ ਖਾਤਰ ਸੀ ਅਤੇ 17 ਕਸ਼ਹਿਰੇ ਆਏ ਪਏ ਹਨ, ਸਾਨੂੰ ਦੇ ਦਿਆ ਕਰੋ, ਸਰਕਾਰ ਦੇ ਪੈਸੇ ਵੀ ਬਚਣਗੇ ਅਤੇ ਬਲਾ ਵੀ ਟਲ ਜਾਊ। ਜੇਲਰ ਗੁੱਸੇ ਹੋ ਕੇ, ਤੁਮਕੋ ਕਿਸਨੇ ਬਤਾਇਆ ਕਿ ਬਾਹਰ ਤੁਹਾਡੀ ਕਮੇਟੀ ਵੱਲੋਂ ਕਸ਼ਹਿਰੇ ਆਏ ਪਏ ਹਨ? ਹਮਕੋ ਤੋਂ ਪਤਾ ਨਹੀਂ ਕਿ ਕੋਈ ਕਸ਼ਹਿਰਾ ਆਇਆ ਹੈ ਕਿ ਨਹੀਂ। ਕਸ਼ਹਿਰੇ ਤਾਂ ਤੁਹਾਡੇ ਆਪਣੇ ਦਫ਼ਤਰ ਵਿੱਚ ਪਏ ਹਨ, ਇੱਕ ਨਹੀਂ ਦੋ ਨਹੀਂ ਦਰਜਨਾਂ ਦੀਆਂ ਦਰਜਨਾਂ ਕਸ਼ਹਿਰੇ ਇਸ ਵਕਤ ਤੁਹਾਡੇ ਦਫ਼ਤਰ ਫਲਾਣੀ ਅਲਮਾਰੀ ਵਿੱਚ ਬੰਦ ਕਰਕੇ ਰੱਖੇ ਪਏ ਹਨ। ਚਲੋ ਮੈਂ ਚੱਲ ਕੇ ਕਢਾ ਦਿੰਦਾ ਹਾਂ। ਇਹ ਸੁਣ ਕੇ ਜੇਲਰ ਦਾ ਮੂੰਹ ਫੱਕ ਹੋ ਗਿਆ, ਦੋ ਚਾਰ ਮਿੰਟ ਚੁੱਪ ਰਿਹਾ, ਕੁਛ ਔੜੇ ਨਾ ਬੌੜੇ, ਫਿਰ ਜ਼ਰਾ ਅਟ ਕੇ ਬੋਲਿਆ, ਕਰਤਾਰ ਸਿੰਘ ਤੁਮ ਕੋਈ ਇਲਹਾਮ ਜਾਣਦੇ ਹੋ ਜੋ ਐਨ ਪੱਕੇ ਪਤਿਆਂ ਦੇ ਟੇਵੇ ਲਾਉਂਦੇ ਹੋ? ਜਾਂ ਤੁਹਾਰਾ ਕੋਈ ਮੁਖਬਰ ਰੱਖਿਆ ਹੋਇਆ ਹੈ ਜੋ ਦਫ਼ਤਰ ਦੀਆਂ ਗੁਪਤ ਖਬਰਾਂ ਤੁਹਾਡੇ ਪਾਸ ਪਹੁੰਚਾਉਂਦਾ ਹੈ? ਭਾਈ ਕਰਤਾਰ ਸਿੰਘ, ਮੁਖਬਰੀ ਅਤੇ ਇਲਹਾਮ ਵਾਲੀ ਇੱਥੇ ਕਿਹੜੀ ਗੱਲ ਹੈ? ਆਪ ਦਾ ਮੇਰੀ ਪੁੱਛ ਦੇ ਉੱਤਰ ਵਿੱਚ ਮੈਥੋਂ ਇਹ ਪੁੱਛਣਾ ਕਿ ਤੁਮਕੋ ਕਿਸਨੇ ਬਤਾਇਆ ਕਿ ਮੁਖਬਰੀ ਦਾ ਸ਼ੱਕ ਕਰਨਾ ਹੀ ਸਾਫ਼ ਸਾਬਤ ਕਰਦਾ ਹੈ ਕਿ ਜੋ ਕੁਛ ਮੈਂ ਕਿਹਾ ਹੈ ਬਿਲਕੁਲ ਠੀਕ ਹੈ, ਅਤੇ ਕਸ਼ਹਿਰੇ ਜ਼ਰੂਰ ਤੁਹਾਡੇ ਦਫ਼ਤਰ ਵਿੱਚ ਇਸ ਵਕਤ ਮੌਜੂਦ ਹਨ, ਅਤੇ ਇਤਨੇ ਕੁ ਮੌਜੂਦ ਹਨ ਕਿ ਸਾਲਾਂ ਵਧੀ ਸਾਨੂੰ ਦਿੰਦਿਆਂ ਤੋਟ ਨਹੀਂ ਆ ਸਕਦੀ। ਜੇ ਗੱਲ ਝੂਠ ਹੈ ਅਤੇ ਤੁਸੀਂ ਤਲਾਸ਼ੀ ਦੇਣਾ ਹੱਦ ਤੱਕ ਸਮਝਦੇ ਹੋ ਤਾਂ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਚਿੱਠੀ ਲਿਖ ਕੇ ਸ਼੍ਰੋਮਣੀ ਕਮੇਟੀ ਤੋਂ ਪੁੱਛੀਏ ਕਿ ਸਾਡੇ ਕਸ਼ਹਿਰੇ ਸਵਾ ਕੇ ਭੇਜੇ ਹਨ ਕਿ ਨਹੀਂ। ਭੇਜੇ ਹਨ ਤਾਂ ਕਿਤਨੇ ਭੇਜੇ ਹਨ, ਆਪੇ ਸੱਚ ਝੂਠ ਨਿੱਤਰ ਜਾਓ। ਜੇਲਰ, ਸੁਪਰਡੈਂਟ ਦਾ ਸਖ਼ਤ ਆਰਡਰ ਹੈ ਕਿ ਬਾਹਰੋਂ ਆਈ ਕੋਈ ਪ੍ਰਾਈਵੇਟ ਚੀਜ਼ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ, ਜੇ ਕਸ਼ਹਿਰੇ ਆਏ ਵੀ ਹੋਣ ਤਾਂ ਵੀ ਤੁਹਾਨੂੰ ਨਹੀਂ ਮਿਲ ਸਕਦੇ, ਜੇਲ੍ਹ ਦੇ ਖਰਚ 'ਤੇ ਹੀ ਮਿਲਣਗੇ। ਭਾਈ ਕਰਤਾਰ ਸਿੰਘ, ਤਾਂ ਫਿਰ ਦਿਓ, ਜੇਲ੍ਹ ਖਰਚ 'ਤੇ ਦੇ ਦਿਓ, ਪਰ ਸਾਡੇ ਬਾਹਰੋਂ ਆਏ ਕਸ਼ਹਿਰੇ ਵਾਪਸ ਕਰ ਦਿਓ ਸਾਡੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ। ਜੇਲਰ, ਅਸੀਂ ਜੇਲ੍ਹ ਦਾ ਬੁਣਿਆ ਹੋਇਆ ਲਕੀਰਾਂ ਵਾਲਾ ਕੱਪੜਾ ਤੁਹਾਨੂੰ ਜਿਤਨਾ ਚਾਹੋ ਦੇ ਸਕਦੇ ਹਾਂ, ਤੁਸੀਂ ਆਪ ਬਿਉਂਤ ਲਵੋ, ਅਸੀਂ ਜੇਲ੍ਹ ਦੇ ਦਰਜੀ ਪਾਸੋਂ ਸਵਾ ਦੇਵਾਂਗੇ। ਮੈਂ, ਪਰ ਜੇਲ੍ਹ ਦਾ ਲਕੀਰਾਂ ਵਾਲਾ ਕੈਦੀ ਕੱਪੜਾ ਅਸੀਂ ਨਹੀਂ ਲੈਣਾ। ਪਹਿਲਾਂ ਜਿਵੇਂ ਸਾਫ਼ ਬੇਲਕੀਰਾ ਕੱਪੜਾ ਸਾਨੂੰ ਹੁਣ ਤੱਕ ਦਿੰਦੇ ਰਹੇ ਹੋ, ਸੋ ਹੁਣ ਵੀ ਉਹੀ ਦੇ ਦਿਓ, ਭਾਵੇਂ ਜੇਲ੍ਹ ਅੰਦਰ ਹੀ ਬੁਣਿਆ ਹੋਇਆ ਹੋਵੇ ਪਰ ਸਾਫ਼ ਹੋਵੇ, ਗਬਰੂ ਜਿਹਾ ਨਾ ਹੋਵੇ। ਜੇਲਰ, ਤੁਮਕੋ ਲਕੀਰ ਵਾਲੇ ਕੱਪੜੇ ਕਾ ਹੀ ਇਤਰਾਜ਼ ਹੈ? ਹਮ ਲਕੀਰ ਰਹਿਣੇ ਨਹੀਂ ਦੇਂਗੇ, ਸਭ ਉਡਾ ਦੇਵੇਂਗੇ। ਮੈਂ, ਉਹ ਕੈਸੇ? ਜੇਲਰ, ਸਾਰੇ ਕੱਪੜੇ 'ਤੇ ਪੱਕਾ ਕਾਲਾ ਰੰਗ ਚੜ੍ਹਾ ਦੇਂਗੇ, ਲਕੀਰਾਂ ਆਪੇ ਉੱਡ ਜਾਣਗੀਆਂ, ਤੁਹਾਨੂੰ ਪਲੇਨ ਬੇਲਕੀਰਾ ਕੱਪੜਾ ਹੀ ਚਾਹੀਦਾ ਹੈ। ਮੈਂ, ਪਲੇਨ ਤੋਂ ਸਾਡਾ ਮਤਲਬ ਹੈ ਕਿ ਰੰਗਦਾਰ ਜਾਂ ਡੱਬੀਆਂ ਵਾਲਾ ਕੱਪੜਾ ਨਾ ਹੋਵੇ, ਰੰਗ ਦੀ ਲਕੀਰ ਵੀ ਨਾ ਹੋਵੇ। ਜਦ ਰੰਗਦਾਰ ਲਕੀਰਿਆ ਹੋਇਆ ਕੱਪੜਾ ਸਾਨੂੰ ਮਨਜ਼ੂਰ ਨਹੀਂ ਤਾਂ ਸਾਰਾ ਰੰਗਿਆ ਹੋਇਆ ਕਿਵੇਂ ਮਨਜ਼ੂਰ ਕਰ ਸਕਦੇ ਹਾਂ? ਅਸਿਸਟੈਂਟ ਜੇਲਰ, ਪਰ ਬਾਹਰ ਸਾਰੇ ਅਕਾਲੀ ਅੱਜ ਕੱਲ੍ਹ ਕਾਲੇ ਕਸ਼ਹਿਰੇ ਪਹਿਨਦੇ ਹਨ। ਭਾਈ ਕਰਤਾਰ ਸਿੰਘ, ਕਾਲੇ ਦਸਤਾਰੇ ਤਾਂ ਪਹਿਨਦੇ ਹੋਣਗੇ ਪਰ ਕਾਲੇ ਕਸ਼ਹਿਰੇ ਹਰਗਜ਼ ਨਹੀਂ ਪਹਿਨ ਸਕਦੇ। ਅਸਿਸਟੈਂਟ ਜੇਲਰ, ਮੈਂ ਆਪ ਦੇਖੇ ਹਨ, ਹੁਣੇ ਹੀ ਹਫ਼ਤਾ ਹੋਇਆ ਦੇਖ ਕੇ ਆਇਆ ਹਾਂ। ਭਾਈ ਕਰਤਾਰ ਸਿੰਘ, ਅਸੀਂ ਕਦੀ ਇਹ ਗੱਲ ਮੰਨ ਨਹੀਂ ਸਕਦੇ, ਇਹ ਗੱਲ ਕਾਬਲੇ ਯਕੀਨ ਹੀ ਨਹੀਂ। ਅਸਿਸਟੈਂਟ ਜੇਲਰ, ਅੱਛਾ, ਜੇ ਸ਼੍ਰੋਮਣੀ ਕਮੇਟੀ ਤੋਂ ਲਿਖਤ ਮੰਗਾ ਦਈਏ ਕਿ ਕਾਲੇ ਕਸ਼ਹਿਰੇ ਸਿੱਖ ਪਹਿਨ ਸਕਦੇ ਹਨ, ਫਿਰ? ਮੈਂ, ਸ਼੍ਰੀ ਅਕਾਲ ਤਖਤ ਸਾਹਿਬ ਜਾਂ ਹਜ਼ੂਰ ਸਾਹਿਬ ਤੋਂ ਮੰਗਾ ਦਿਓ, ਜੇ ਇਹਨਾਂ ਦੋਹਾਂ ਤਖਤਾਂ ਤੋਂ ਸਾਡੇ ਨਾਲ ਇਹ ਹੁਕਮਨਾਮੇ ਆ ਜਾਣ ਕਿ ਕਾਲੇ ਕਸ਼ਹਿਰੇ ਪਹਿਨੂੰ ਤਾਂ ਸਾਨੂੰ ਕੋਈ ਉਜ਼ਰ ਨਹੀਂ ਹੋਵੇਗਾ। ਭਾਈ ਕਰਤਾਰ ਸਿੰਘ, ਭਲਾ ਭਾਈ ਸਾਹਿਬ ਜੀ, ਕਦੇ ਗੁਰੂ ਕੇ ਤਖਤਾਂ ਤੋਂ ਸਿੱਖਾਂ ਨੂੰ ਕਾਲੇ ਕਸ਼ਹਿਰੇ ਪਹਿਨਣ ਦੀ ਮਨਜ਼ੂਰੀ ਮਿਲ ਸਕਦੀ ਹੈ? ਸਭ ਇਹਨਾਂ ਦੀ ਬਨਾਵਟ ਹੈ, ਇਹਨਾਂ ਦਾ ਇਤਬਾਰ ਹੀ ਕੀ ਹੈ? ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਣ ਜਾਂ ਨਾ ਲਿਖਣ, ਐਵੇਂ ਕੋਈ ਫਰਜ਼ੀ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਸਾਨੂੰ ਬਣਾ ਕੇ ਦਿਖਾ ਦੇਣ, ਅੱਗੇ ਕਿਹੜਾ ਸਾਨੂੰ ਕਦੇ ਇਹਨਾਂ ਹੱਥ ਨਹੀਂ ਦਿਖਾਏ? ਮੈਂ, ਇਹ ਗੱਲ ਤਾਂ ਠੀਕ ਹੈ, ਪਰ ਇਉਂ ਹੋ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੁਰਮੁਖੀ ਮੋਹਰ ਹੇਠਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਦਸਤਖੀ ਹੁਕਮਨਾਮਾ ਮੰਗਾ ਕੇ ਸਾਨੂੰ ਦਿਖਾਉਣ। ਭਾਈ ਕਰਤਾਰ ਸਿੰਘ, ਹਾਂ ਇਹ ਗੱਲ ਠੀਕ ਹੈ, ਕਿਉਂ ਜੇਲਰ ਸਾਹਿਬ, ਆਪ ਨੂੰ ਮਨਜ਼ੂਰ ਹੈ? ਜੇਲਰ, ਇਸੇ ਤਰ੍ਹਾਂ ਹੀ ਸਹੀ, ਅਸੀਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨਾਲ ਲਿਖਤ ਪੜ੍ਹਤ ਕਰਾਂਗੇ, ਬਲਕਿ ਤਾਰ ਦੇ ਕੇ ਹੁਕਮਨਾਮਾ ਮੰਗਾਵਾਂਗੇ। ਭਾਈ ਕਰਤਾਰ ਸਿੰਘ, ਪਰ ਇਸ ਵਿੱਚ ਭਾਈ ਸਾਹਿਬ ਦੇ ਨਾਮ ਦਾ ਜ਼ਿਕਰ ਜ਼ਰੂਰ ਆਵੇ, ਇਹ ਗੱਲ ਸਪੱਸ਼ਟ ਲਿਖੀ ਜਾਵੇ ਕਿ ਭਾਈ ਸਾਹਿਬ ਅਤੇ ਉਹਨਾਂ ਦੇ ਸਾਥੀ ਸਿੱਖ ਕਾਲੇ ਕਸ਼ਹਿਰੇ ਪਹਿਨੋਂ ਇਤਰਾਜ਼ ਕਰਦੇ ਹਨ। ਜੇਲਰ ਨੇ ਇਹ ਸਭ ਮਨਜ਼ੂਰ ਕਰ ਲਿਆ ਅਤੇ ਉਦੋਂ ਪਤਾ ਲੱਗਾ ਕਿ ਹਫ਼ਤੇ ਦੇ ਅੰਦਰ ਅੰਦਰ ਸਾਨੂੰ ਸੁਣਾਇਆ ਕਿ ਕਸ਼ਹਿਰੇ ਸਾਨੂੰ ਹਸੋ ਮਨਸ਼ਾ ਮਿਲਣਗੇ। ਸਾਨੂੰ ਇਹ ਪਤਾ ਲੱਗ ਗਿਆ ਕਿ ਫੈਸਲਾ ਸਾਡੇ ਹੱਕ ਵਿੱਚ ਹੋਇਆ ਹੈ, ਪਰ ਇਉਂ ਪੱਕਾ ਪਤਾ ਨਾ ਲੱਗੇ ਕਿ ਉਹਨਾਂ ਦੀ ਕਿੱਥੋਂ ਅਤੇ ਕਿਵੇਂ ਤਸੱਲੀ ਹੋਈ ਹੈ। ਸੁੱਖ, ਇਹ ਮੋਰਚਾ ਤਾਂ ਹਮੇਸ਼ਾ ਫਤਿਹ ਹੀ ਰਿਹਾ। ਚਿੱਠੀਆਂ ਮੁਲਾਕਾਤਾਂ ਦੇ ਝਗੜੇ। ਚਿੱਠੀਆਂ ਮੁਲਾਕਾਤਾਂ ਦੇ ਹੱਕਾਂ ਬਾਰੇ ਹਮੇਸ਼ਾ ਸਾਡੇ ਜੇਲ੍ਹ ਕਰਮਚਾਰੀਆਂ ਨਾਲ ਰਗੜੇ ਅਤੇ ਝਗੜੇ ਹੀ ਰਹੇ। ਕਦੇ ਵੀ ਇਹਨਾਂ ਦੇ ਇਮਾਨ ਦਾ ਊਂਟ ਕਿਸੇ ਕਰਵਟ ਅਮਨ ਅਮਾਨ ਅਤੇ ਆਰਾਮ ਨਾਲ ਸੂਤ ਨਾ ਬੈਠਾ। ਚਿੱਠੀਆਂ ਅਤੇ ਮੁਲਾਕਾਤਾਂ ਬਾਰੇ ਇਹਨਾਂ ਕਦੇ ਵੀ ਸਾਨੂੰ ਰਾਜਸੀ ਕੈਦੀਆਂ ਵਾਲੇ ਹੱਕ ਨਾ ਦਿੱਤੇ। ਤਿੰਨ ਤਿੰਨ ਮਹੀਨੇ ਬਾਅਦ ਵੀ ਮਸਾਂ ਰੋ ਪਟ ਕੇ ਚਿੱਠੀ ਲਿਖਣ ਦੀ ਇਜਾਜ਼ਤ ਦੇਣ। ਘਰਾਂ ਵੱਲੋਂ ਆਈਆਂ ਚਿੱਠੀਆਂ ਵੀ ਤਿੰਨ ਤਿੰਨ ਮਹੀਨੇ ਪਿੱਛੋਂ ਬਹੀਆਂ ਕਰਕੇ ਦਿਆ ਕਰਨ, ਉਹ ਵੀ ਸੈਂਸਰ ਕਰਾ ਕੇ। ਮੁਲਾਕਾਤ ਦਾ ਕਹਿਣਾ ਹੀ ਕੀ ਹੈ। ਨਾਗਪੁਰ ਜੇਲ੍ਹ ਲਾਈਫ ਦੇ ਸਾਰੇ 7-8 ਸਾਲਾਂ ਵਿੱਚ ਇੱਕ ਵਾਰ ਹੀ ਮੇਰੇ ਟੱਬਰ ਬਾਲ ਬੱਚੇ ਨਾਲ ਮੁਲਾਕਾਤ ਕਰਨ ਦੀ ਮੈਨੂੰ ਇਜਾਜ਼ਤ ਮਿਲੀ। ਵੀਰ ਕਰਤਾਰ ਸਿੰਘ ਜੀ ਨੂੰ ਤਾਂ ਕਦੇ ਵੀ ਨਾ। ਮੈਨੂੰ ਵੀ ਮੁਲਾਕਾਤ ਦਾ ਦੁੱਧ ਜੇਲ੍ਹ ਮੁਖਤਾਰੀ ਬੱਕਰੀ ਨੇ ਇੱਕ ਵਾਰ ਹੀ ਚੋਣ ਦਿੱਤਾ ਸੀ, ਸੋ ਵੀ ਮੀਂਗਣਾ ਪਾ ਕੇ ਹੀ ਦਿੱਤਾ। ਮੁਲਾਕਾਤ ਸੰਬੰਧੀ ਪਹਿਲਾਂ ਕਾਲ ਕਰਾਰ ਮੇਰੇ ਨਾਲ ਕੀਤੇ ਕਿ ਰੱਜ ਕੇ ਮੁਲਾਕਾਤ ਕਰ ਲੈਣੀ, ਪਰ ਐਨ ਮੁਲਾਕਾਤ ਦਾ ਸਮਾਂ ਆਉਣ ਪਰ ਕੁਚਾਲਾ ਅਤੇ ਜੇਲਰ ਅੱਖਾਂ ਫੇਰ ਗਏ। ਸੈਂਕੜੇ ਕੋਹਾਂ ਦੇ ਪੰਧ ਤੋਂ ਚੱਲ ਕੇ ਮਾਸੂਮ ਬੱਚੇ ਆਪਣੀ ਪਤੀ ਵਿਰਹੇ ਰਝਾਣੀ ਮਾਤਾ ਸਮੇਤ ਪਹਿਲੀ ਵਾਰ ਆਪਣੇ ਕਦੇ ਨਾ ਡਿੱਠੇ ਮਿਲੇ ਪਿਤਾ ਨਾਲ ਮੁਲਾਕਾਤ ਕਰਨ ਆਏ। ਆਏ ਤਾਂ ਇਸ ਚਾਉ ਨੂੰ ਹਿਰਦੇ ਵਿੱਚ ਲੈ ਕੇ ਘੰਟਿਆਂ ਬੱਧੀ ਰੱਜ ਰੱਜ ਕੇ ਮੁਲਾਕਾਤ ਕਰਾਂਗੇ ਅਤੇ ਆਪਣੇ ਪਿਤਾ ਦੀਆਂ ਘੁੱਟਵੇਂ ਅਤੇ ਗਲ ਲੱਗਵੇਂ ਪਿਆਰ ਦੀਆਂ ਲੋਰੀਆਂ ਲਵਾਂਗੇ, ਕਿਉਂਕਿ ਉਹਨਾਂ ਨੂੰ ਚਕਮਾ ਦੇ ਦਿੱਤਾ ਗਿਆ ਸੀ ਕਿ ਮਨਪੋਂ ਦੀ ਖੁੱਲ੍ਹੀ ਮੁਲਾਕਾਤ ਕਰਾਈ ਜਾਏਗੀ। ਅਫਸੋਸ ਕਿ ਉਹਨਾਂ ਦੀ ਆਸ ਪੂਰੀ ਨਾ ਹੋਈ। ਮੈਂ ਵੀ ਮੁਲਾਕਾਤ ਦੀ ਮਨਜ਼ੂਰੀ ਤੋਂ ਪਹਿਲਾਂ ਜੇਲ੍ਹ ਸੁਪਰਡੈਂਟ ਪਾਸੋਂ ਇਹ ਮਨਾ ਲਿਆ ਸੀ ਕਿ ਜਿਵੇਂ 4 ਘੰਟੇ ਲਗਾਤਾਰ 2 ਦਿਨ ਰੋਜ਼ ਹਜ਼ਾਰੀ ਬਾਗ ਜੇਲ੍ਹ ਵਿੱਚ ਮੁਲਾਕਾਤ ਕਰਾਈ ਸੀ, ਤਿਵੇਂ ਹੀ ਇੱਥੇ ਵੀ ਕਰਾਈ ਜਾਵੇ। ਜੇ ਉਹ ਮੁਲਾਕਾਤ ਕਰਾਉਣੀ ਮਨਜ਼ੂਰ ਹੈ ਤਾਂ ਘਰ ਵਾਲਿਆਂ ਦੀ ਅਰਜ਼ੀ ਮਨਜ਼ੂਰ ਕਰੋ, ਨਹੀਂ ਤਾਂ ਕੋਈ ਲੋੜ ਨਹੀਂ, ਕਿਉਂਕਿ ਇਸ ਸਾਲਾਂ ਬੱਧੀ ਮੁਲਾਕਾਤ ਕੀਤੀ ਹੀ ਨਹੀਂ, ਹੁਣ ਤਾਂ ਸਾਰੀਆਂ ਕਸਰਾਂ ਇੱਕੇ ਮੁਲਾਕਾਤ ਵਿੱਚ ਕਢਾ ਦੇਵੋ। ਜੇਲ੍ਹ ਸੁਪਰਡੈਂਟ ਨੇ ਇਸ ਗੱਲ ਨੂੰ ਮਨਜ਼ੂਰ ਕਰਕੇ ਕਾਲ ਕਰਾਈ ਵਚਨ ਦਿੱਤੇ ਸਨ, ਪਰ ਅੱਗੇ ਚੱਲ ਕੇ ਦੇਖੋਗੇ ਅਤੇ ਦੇਖ ਕੇ ਦੰਗ ਰਹੋਗੇ ਕਿ ਕਿਵੇਂ ਆਪਣੇ ਕੀਤੇ ਸੰਜੀਦਾ ਵਚਨ ਤੋਂ ਖਿਸ ਗਏ। ਸਿੱਕਾ ਸਿਕੰਦਿਆਂ ਨੂੰ ਮੁਲਾਕਾਤ ਦਾ ਦਿਹਾੜਾ ਆਇਆ। ਵਿਚਾਰੇ ਵੀਰ ਸੁਸ਼ੀਲ ਮਰਗਿੰਦ ਜੀ ਬੜਾ ਉਪਕਾਰ ਸਾਹ ਸਹਮਾ ਸਾਧ ਕੇ ਅਤੇ ਮੁਰੱਵਤ ਮੁਰੰਮਾ ਉੱਦਮ ਮਹੰਮਾ ਜਹਾਦ ਕੇ ਅਤੇ ਲੰਮਾ ਸਫ਼ਰ ਝਾਕ ਕੇ ਇਸ ਲੋਚਨੀ ਅਬਲਾ ਅਤੇ ਬਰਸਾਂ ਬੱਧੀ ਵੇਦਨਾ ਬਿਰਹੇ ਵਾਲੇ ਬਜੋਗੀ ਮਸੂਮੀ ਪਰਿਵਾਰ ਨੂੰ ਆਪਣੇ ਸੰਗ ਸਾਥ ਲੈ ਕੇ ਦੂਰੋਂ ਪੰਜਾਬ ਦੇ ਸਤਦਰਵੀ ਗੁਰਬੋਜ਼ਵਾਰ ਤੋਂ ਨਾਗਪੁਰ ਨਾਗਾਂ ਦੀ ਪੁਰੀ ਵਾਲੇ ਜੇਲ੍ਹ ਵਿੱਚ ਆਏ, ਪਰੰਤੂ ਨਾਗਪੁਰ ਵੜਨ ਸਾਰ ਜੇਲ੍ਹ ਜਮਰਾਜ ਨੇ ਵਿਚਾਰੇ ਪਰਦੇਸੀ ਪਾਂਧੀਆਂ ਦੇ ਰਾਹ ਵਿੱਚ ਦੁੱਤੀ ਨਾਗਫਾਸ ਦੀ ਤੰਦਰ ਤਾਣਾ ਰਚ ਦਿੱਤਾ। ਇਸ ਨਾਗਪੁਰ ਸ਼ਹਿਰ ਵਿੱਚ ਪੰਜਾਬੀ ਵਸਨੀਕਾਂ ਦਾ ਇੱਕ ਠਿਕਾਣਾ ਹੈ ਜੋ ਪੰਜਾਬੀ ਲੈਣ ਕਰਕੇ ਪ੍ਰਸਿੱਧ ਹੈ। ਇੱਥੇ ਗੁਰਦੁਆਰਾ ਵੀ ਹੈ। ਪੰਜਾਬ ਤੋਂ ਆਏ ਗਏ ਮੁਸਾਫਰ ਅਕਸਰ ਇਸੇ ਪੰਜਾਬੀ ਲੈਨ ਵਿੱਚ ਉਤਰਿਆ ਕਰਦੇ ਹਨ। ਇੱਥੇ ਹੀ ਇਹਨਾਂ ਅਜਨਬੀ ਪੰਛੀਆਂ ਨੇ ਰੈਣ ਬਸੇਰਾ ਕਰਨਾ ਸੀ, ਪਰ ਕਚਾਲਾ ਜੀ ਨੇ ਵਿਚਾਰਿਆਂ ਦੇ ਸਾਰੇ ਰਾਹ ਵਿੱਚ ਕੰਡੇ ਖਿਲਾਰ ਦਿੱਤੇ। ਜੇਲ੍ਹ ਤੋਂ ਲੱਗ ਕੇ ਪੰਜਾਬੀ ਲੈਨ ਤਾਂ ਮੀਲਾਂ ਬੱਧੀ ਸਾਰੇ ਕਦਮ ਕਦਮ 'ਤੇ ਜੇਲ੍ਹ ਅਤੇ ਸਿਵਲ ਪੁਲਿਸ ਦੇ ਪਹਿਰਿਆਂ ਦੀਆਂ ਪਿਕਟਾਂ ਖੜ੍ਹੀਆਂ ਕਰ ਦਿੱਤੀਆਂ। ਪੰਜਾਬੀ ਲੈਨ ਨਿਵਾਸੀ ਸੱਜਣ ਭਾਈ ਮਨਸ਼ਾ ਸਿੰਘ ਜੀ ਅਕਾਲੀ ਦੇ ਘਰ ਉੱਤੇ ਖਾਸ ਪੁਲਿਸੀ ਪਹਿਰੇ ਤਕੜੇ ਕਰਕੇ ਲਗਾ ਦਿੱਤੇ। ਇਸ ਵੀਰ ਦਾ ਪਰਮ ਧਰਮ ਰਿਹਾ ਹੈ ਕਿ ਪੰਜਾਬੋਂ ਆਏ ਹਰ ਇੱਕ ਯਾਤਰੂ ਦੀ ਹਰ ਪ੍ਰਕਾਰ ਖਾਤਰਦਾਰੀ ਅਤੇ ਸੇਵਾ ਬਰਦਾਰੀ ਕਰਨੀ ਹੈ ਤੇ ਚਿੱਤੋਂ ਅਤੇ ਦਿਲੋਂ ਲਾ ਕੇ ਵਾਹ ਲੱਗਦੀ ਘਰ ਵਿੱਚ ਹੀ ਪੰਜਾਬੋਂ ਆਏ ਪ੍ਰਾਹੁਣਿਆਂ ਨੂੰ ਉਤਾਰਨਾ ਅਤੇ ਪੁੱਜ ਕੇ ਸਭ ਦੀ ਪ੍ਰਾਹੁਣਚਾਰੀ ਕਰਨੀ। ਇਸ ਦਾ ਸਾਰਾ ਪਰਿਵਾਰ ਹੀ ਨਿਸ਼ਕਾਮ ਸੇਵਾ ਉਪਕਾਰ ਦੇ ਪਹਾਰੇ ਵਿੱਚ ਢਲਿਆ ਹੋਇਆ ਸੀ ਅਤੇ ਹੁਣ ਤਾਂ ਢਲਿਆ ਹੋਇਆ ਹੈ। ਇਸ ਸਾਰੇ ਗੁਰਮੁਖ ਪਰਿਵਾਰ ਨੂੰ ਤਾਂ ਚੌਂ ਚੜ੍ਹ ਗਿਆ ਜਦ ਇਹਨਾਂ ਨੂੰ ਪਤਾ ਲੱਗਾ ਕਿ ਇੱਕ 12 ਵਰ੍ਹਿਆਂ ਦੇ ਬੰਦੀਬਾਨ ਬਨਖੰਡ ਵਾਸੀ ਪੰਜਾਬ ਨਿਵਾਸੀ ਦੇਸ਼ ਭਗਤ ਦਾ ਪਰਿਵਾਰ ਉਸ ਦੀ ਮੁਲਾਕਾਤ ਕਰਨ ਦੂਰੋਂ ਚੱਲ ਕੇ ਆਇਆ ਹੈ, ਜਿਸ ਦੇ ਪਿਆਰ ਨੇ ਪਹਿਲਾਂ ਹੀ ਉਹਨਾਂ ਦੇ ਹਿਰਦੇ ਅੰਦਰ ਗਹਿਰਾ ਘਰ ਕੀਤਾ ਹੋਇਆ ਸੀ। ਇਸ ਪ੍ਰਕਾਰ ਉਸ ਨੇ ਸੋਏ ਸੁਣ ਅਨੁਸਾਰ ਹੀ ਪੱਕਾ ਇਰਾਦਾ ਧਾਰ ਲਿਆ ਕਿ ਇਹਨਾਂ ਪੰਧਾਵਾਂ ਨੂੰ ਆਪਣੇ ਗ੍ਰਹਿ ਵਿਖੇ ਹੀ ਨਿਵਾਸ ਦਈਏ। ਪਰਵਾਹ ਨਹੀਂ ਕੀਤੀ ਪੁਲਿਸ ਪਹਿਰਿਆਂ ਦੀ, ਗਮੇ ਨਹੀਂ ਕੀਤਾ ਜੇਲ੍ਹ ਦੁੱਤੀ ਪਿਕਟਰੀਆਂ ਦਾ। ਆਪਣੀ ਸਿਰਸ਼ਿਤ ਸਵੇਮੀ ਸੇਵਕ ਮਾਵਣੀ ਟੇਬ ਧੁਨੀ ਵਿੱਚ ਮਸਤ ਲਮਸਤ ਮਨਸ਼ਾ ਦੇ ਪੂਰੇ ਸੂਰੇ ਵੀਰ ਮਨਸ਼ਾ ਸਿੰਘ ਜੀ ਨੇ ਜੇਲ੍ਹ ਮੁਲਾਕਾਤੀਆਂ ਦਾ ਮਾਰਗ ਆਣ ਮੱਲਿਆ ਕਿ ਕਿਤੇ ਹਿੱਲ ਚਿੱਲ ਕੇ ਹੋਰ ਕਿਤੇ ਠਿਕਾਣਾ ਨਾ ਜਾ ਕਰਨ। ਪਰ ਇੱਧਰ ਮੈਂਡੜੇ ਮੁਲਾਕਾਤੀ ਮਹਿਰਮਾਨ ਨੂੰ ਵੀ ਪਤਾ ਲੱਗਾ ਕਿ ਪੰਜਾਬੀ ਲੈਣ ਵਿੱਚ ਸਾਰੇ ਹੀ ਅਨੀਤ ਭਰੇ ਕੁਨੀਤੀ ਦੇ ਪੇਚ ਵਾਲੇ ਗੱਜ ਗ੍ਰਾਹੀ ਤੰਦੂਏ ਦਾ ਜਾਲ ਫੈਲਾਇਆ ਹੋਇਆ ਹੈ ਅਤੇ ਖਾਸ ਕਰ ਉਸ ਪ੍ਰਸਿੱਧ ਪਰਉਪਕਾਰੀ ਪਰਿਵਾਰ ਦੇ ਘਰ ਬਾਰ ਉੱਤੇ ਬਹੁਤ ਕਰਾਈਆਂ ਵਰਤੀਆਂ ਹੋਈਆਂ ਹਨ। ਤਦ ਉਹਨਾਂ ਨੇ ਮਸਲਤਨ ਇੱਕ ਨਾਰੰਗਵਾਲ ਨਿਵਾਸੀ ਦੇ ਘਰ ਜਾ ਨਿਵਾਸ ਕੀਤਾ, ਜਿਸ ਦੇ ਉੱਪਰ ਸਰਕਾਰੀ ਮੁਲਾਜ਼ਮ ਹੋਣ ਕਰਕੇ ਗਵਰਨਮੈਂਟੀ ਪੁਲਿਸ CID ਦੀ ਅੱਖ ਵੀ ਨਹੀਂ ਸੀ। SX ਸਰਦਾਰ ਓਵਰਸੀਰ ਨੇ ਇਹਨਾਂ ਦੀ ਖੂਬ ਪ੍ਰਾਹੁਣਚਾਰੀ ਕੀਤੀ, ਸਿਰ ਉੱਤੇ ਚੁੱਕ ਲਿਆ ਅਤੇ ਅੱਖੀਆਂ ਪਰਨੇ ਹੋ ਕੇ ਸੇਵਾ ਉਠਾਈ ਅਤੇ ਆਉਣ ਵਾਲੀ ਸਖ਼ਤੀ ਨੂੰ ਜਾਣਦੇ ਹੋਏ ਵੀ ਕਿ ਜਦੋਂ ਕੁਨੀਤ ਕੁਚਾਲ ਫਸੇ ਕਰਮਚਾਰੀਆਂ ਨੂੰ ਪਤਾ ਲੱਗ ਜਾਣਾ ਹੈ ਕਿ ਰਣਧੀਰ ਸਿੰਘ ਦੇ ਮੁਲਾਕਾਤੀ ਹਨ, ਉਹੀ ਸਰਦਾਰ ਮਾਨਸਾ ਸਿੰਘ ਉੱਪਰ ਵਾਪਰ ਰਹੀਆਂ ਕੜਾਈਆਂ ਵਾਲੇ ਸ਼ਿਕੰਜੇ ਇੱਥੇ ਵੀ ਕੱਸੇ ਜਾਣੇ ਹਨ। ਇਸ ਸ਼ੇਰ ਮਰਦ ਵੀਰ ਪਿਆਰੇ ਵਰਿੰਦਰ ਮ੍ਰਿਗੇਸ਼ ਮਹਿੰਦਰ ਨੇ ਨਾ ਸਿਰਫ ਸਿਰ ਪਈ ਸੇਵਾ ਭਾਵਨਾ ਦੀ ਸਪਿਰਿਟ ਦਾ ਹੀ ਪ੍ਰਤੱਖ ਸਬੂਤ ਦਿੱਤਾ, ਬਲਕਿ ਮੁਲਾਕਾਤੀਆਂ ਦੇ ਨਾਲ ਹੋ ਕੇ ਅਤੇ ਮੋਢੇ ਨਾਲ ਮੋਢਾ ਡਾਹ ਕੇ ਮੇਰੀ ਮੁਲਾਕਾਤ ਵੀ ਅਣ ਕੀਤੀ ਅਤੇ ਉਸ ਨੂੰ ਕੋਈ ਹੋੜ ਨਹੀਂ ਸਕਿਆ। ਉਹਨਾਂ ਦਿਨਾਂ ਵਿੱਚ 121 ਦਫ਼ਾ ਦੇ ਰਾਜਸੀ ਕੈਦੀਆਂ ਨੂੰ, ਖਾਸ ਕਰ ਮੇਰੇ ਵਰਗੇ ਰੰਜੂਰ ਅਤੇ ਡਾਢਿਆਂ ਨਾਲ ਮੱਥਾ ਡਾਉਣ ਵਾਲੇ ਮਸ਼ਹੂਰ ਬੰਦੀ ਜਨ ਨਾਲ ਇੱਕ ਸਰਕਾਰੀ ਮੁਲਾਜ਼ਮ ਦਾ ਮੁਰੱਬਤ ਭਰੀ ਮੁਲਾਕਾਤ ਕਰਨਾ ਬੜੀ ਦਲੇਰੀ ਦਾ ਕੰਮ ਸੀ। ਉਸ ਦੀ ਕੁਰਸੀ ਦੇ ਸਾਹਮਣੇ ਮੇਰੀ ਕੁਰਸੀ ਦੇ ਕੋਲ ਐਨ ਖੱਬੇ ਪਾਸੇ ਦੋ CID ਵਾਲੇ ਪੰਜਾਬੀ ਜ਼ੁਬਾਨਦਾਨ, ਇੱਕ ਹਿੰਦੂ ਅਤੇ ਦੂਜਾ ਮੁਸਲਮਾਨ ਇੰਸਪੈਕਟਰ ਬੈਠੇ ਹੋਏ ਸਨ। ਮੁਲਾਕਾਤ ਹੋਣ ਦੀ ਦੇਰ ਹੀ ਸੀ ਕਿ ਉਸ ਪ੍ਰੇਮ ਪ੍ਰਵਾਨੜੇ ਸਿੱਖ ਵੀਰ ਓਵਸੀਅਰ ਦੇ ਘਰ ਉੱਤੇ ਵੀ ਪਿਕਟਾਂ ਲੱਗ ਗਈਆਂ, ਇੱਥੋਂ ਤਾਈਂ ਕਿ ਤਲਾਸ਼ੀ ਹੋਣ ਦਾ ਤੌਖਲਾ ਵੀ ਤਾਰੀ ਹੋ ਗਿਆ। ਮੁਲਾਕਾਤ ਕਾਹਦੀ ਹੋਈ? ਮੁਲਾਕਾਤੀਆਂ ਉੱਪਰ ਇੱਕ ਕਹਿਰ ਵਰਤਿਆ। ਮੁਲਾਕਾਤੀਆਂ ਦੀ ਆਓ ਭਗਤ ਕਰਨ ਹਾਰੇ ਪ੍ਰੇਮ ਨੂੰ ਹਵਸ ਦਮ ਕੀਤਾ ਗਿਆ, ਪਰ ਪ੍ਰੇਮੀ ਆਪਣੇ ਪ੍ਰੇਮ ਟੇਵੇ ਤੋਂ ਕਰ ਟਲਦੇ ਹਨ। ਮੁਲਾਕਾਤ ਦਾ ਨਜ਼ਾਰਾ ਦਰਸ਼ਕਾਂ ਲਈ ਸਹਿਮਨਾਕ ਸੀ। ਉੱਪਰੋਂ ਤਾਂ ਮੁਲਾਕਾਤ ਦੇ ਬੜੇ ਮੀਨਾਕਾਰੀ ਬਾਜ਼ਾਰ ਅਤੇ ਸਬਜ਼ ਬਾਗ ਦਿਖਾਏ ਗਏ। ਜੇਲਰ ਦੇ ਨਕਸ਼ੋ ਨਗਾਰੀ ਜੇਲ੍ਹ ਬਾਹਰੀ ਕਮਰੇ ਵਿੱਚ ਲੰਮੇ ਲੰਮੇ ਮੇਜ਼ ਦਿਖਾਏ ਗਏ। ਲਾਮੀ ਦੋਹੀ ਪਾਸੇ ਪੱਤੋ ਪੱਤ ਕੁਰਸੀਆਂ ਢਾਈਆਂ ਗਈਆਂ। ਸਿਰੇ 'ਤੇ ਸਭ ਦੇ ਸਿਰ ਉੱਪਰ ਜੇਲਰ ਆਪਣੀ ਸ਼ਾਨਾ ਕੁਰਸੀ ਢਹਾ ਕੇ ਬਹਿ ਗਿਆ। ਜੇਲਰ ਦੇ ਸੱਜੇ ਪਾਸੇ ਵਾਲੀਆਂ ਕੁਰਸੀਆਂ ਦੀ ਕਤਾਰ ਉੱਤੇ ਮੁਲਾਕਾਤੀਆਂ ਨੂੰ ਬਿਠਾਇਆ ਗਿਆ। ਉਹਦੇ ਖੱਬੇ ਪਾਸੇ ਕਤਾਰੋ ਕਤਾਰ ਕੁਰਸੀਆਂ ਮੇਰੇ ਅਤੇ ਦੋਹਾਂ CID ਇੰਸਪੈਕਟਰਾਂ ਦੇ ਬੈਠਣ ਵਾਸਤੇ ਖਾਲੀ ਛੱਡੀਆਂ ਹੋਈਆਂ ਅਤੇ ਬਾਕੀ ਦੀਆਂ ਉੱਤੇ ਜੇਲਰ ਦੇ ਹੋਰ ਦੂਤ ਬੈਠੇ ਹੋਏ ਸਨ। ਮੁਲਾਕਾਤੀਆਂ ਨੂੰ ਪਹਿਲਾਂ ਅੰਦਰ ਬੁਲਾਇਆ ਗਿਆ। ਮੈਨੂੰ ਜਦੋਂ ਜੇਲ੍ਹ ਦੂਤ ਜੇਲ੍ਹ ਅੰਦਰੋਂ ਲੈ ਕੇ ਉਸ ਮੁਲਾਕਾਤ ਦੇ ਕਮਰੇ ਵਿੱਚ ਵੜੇ ਤਾਂ ਨਾਲ ਹੀ CID ਦੇ ਇੰਸਪੈਕਟਰ ਵੀ ਆਣ ਵੜੇ। ਉਹਨਾਂ ਨੇ ਛੱਪਾ ਛੱਪ ਆਪੋ ਆਪਣੀਆਂ ਕੁਰਸੀਆਂ ਸਾਂਭ ਲਈਆਂ। ਦੋਹਾਂ ਦੇ ਵਿਚਕਾਰ ਮੇਜ਼ ਕੰਧ ਨੂੰ ਉਰਾਰਲੀ ਕਤਾਰ ਵਿੱਚ ਮੇਰੀ ਕੁਰਸੀ ਰਿਜ਼ਰਵ ਰੱਖੀ ਹੋਈ ਸੀ। ਮੇਰੇ ਅੰਦਰ ਵੜਨ ਸਾਰ ਹੀ ਸਾਰੀਆਂ ਮੁਲਾਕਾਤੀ ਰੂਹਾਂ ਉੱਠ ਕੇ ਖੜ੍ਹੀਆਂ ਹੋ ਗਈਆਂ। ਮੈਂ ਕੁਦਰਤੀ ਮਾਸੂਮ ਰੂਹੜੀਆਂ ਆਪਣੇ 12 ਸਾਲਾਂ ਬੱਚੇ ਅਤੇ 10 ਸਾਲਾਂ ਬੱਚੀ ਨੂੰ ਪਿਆਰ ਦੇਣ ਲਈ ਅਗਾਂਹ ਉਹਨਾਂ ਵੱਲ ਨੂੰ ਲਪਕਿਆ। ਮੇਜ਼ ਵਾਲੀ ਕੰਧ ਦੀ ਪਰਲੀ ਤਰਫ ਨੂੰ ਜਿੱਥੇ ਕਿ ਮੇਰੇ ਲਖਤੇ ਜ਼ਿਕਰ ਬੈਠੇ ਸਨ, ਜਾਣ ਲਈ ਸਿਰਫ ਉੱਥੋਂ ਦੀ ਰਸਤਾ ਸੀ ਜਿੱਥੇ ਕਿ ਵਿਚਾਲੇ ਕੁਰਸੀ ਢਾਹੀ ਜੇਲਰ ਬੈਠਾ ਸੀ। ਮੈਂ ਲੰਘਣ ਲੱਗਾ ਤਾਂ ਜੇਲਰ ਨੇ ਲੰਘਣ ਨਾ ਦਿੱਤਾ ਅਤੇ ਮੇਰਾ ਰਾਹ ਰੋਕ ਲਿਆ। ਮੈਂ ਉੱਤੋਂ ਦੀ ਬਾਂਹ ਪਸਾਰ ਕੇ ਪਿਆਰ ਦੇਣ ਲੱਗਾ ਤਾਂ ਜੇਲਰ ਨੇ ਬੜੀ ਬੇਰਹਿਮੀ ਨਾਲ ਆਪਣੀਆਂ ਬੱਜਰ ਵਰਗੀਆਂ ਬਾਹਾਂ ਅਤੇ ਲੱਤਾਂ ਅੱਗੇ ਡਾਹ ਦਿੱਤੀਆਂ। ਮੈਂ ਹੈਰਾਨ ਹੋ ਕੇ ਆਖਿਆ, ਇਹ ਕੀ ਮੇਰੇ ਅਜ਼ੀਜ਼ ਦੁਲਾਰਿਆਂ ਨੂੰ ਪਿਆਰ ਵੀ ਨਹੀਂ ਦੇਣ ਦੇਊਗੇ, ਜਿਨ੍ਹਾਂ ਨੂੰ ਕਿ ਮੈਂ 11-12 ਵਰ੍ਹਿਆਂ ਪਿੱਛੋਂ ਦੇਖਿਆ, ਜਿਨ੍ਹਾਂ ਨੂੰ ਕਿ ਮੈਂ ਆਪਣੇ ਸ਼ੀਰਖੋਰ ਬੱਚੇ ਹੀ ਛੱਡ ਆਇਆ ਸੀ। ਜੇਲਰ ਬੜੀ ਸਖਤੀ ਨਾਲ, ਪਿਆਰ ਨਹੀਂ ਦੇ ਸਕਦੇ, ਦੂਰ ਸੇ ਮਿਲੋ, ਇਹਨਾਂ ਕੇ ਨਜ਼ਦੀਕ ਮਤ ਜਾਓ। ਮੇਰੀਆਂ ਅੱਖਾਂ ਗਹਿਰੀਆਂ ਵੇਖ ਕੇ, ਕਿਆ ਕਰੂੰ, ਮੈਨੂੰ ਐਸਾ ਹੀ ਹੁਕਮ ਹੈ, ਮੇਰੇ ਉੱਪਰ ਨਾਰਾਜ਼ ਮਤ ਹੋਣਾ। ਮੈਂ, ਹੁਕਮ ਕਿਸ ਕਾ ਹੈ? ਜੇਲਰ, ਸੁਪਰਡੈਂਟ ਸਾਹਿਬ ਕਾ, ਜਾਓ ਉਸਕੇ ਕਮਰੇ ਮੇਂ ਔਰ ਹੁਕਮ ਲੈ ਆਓ, ਹਮਕੋ ਕੋਈ ਉਜ਼ਰ ਨਹੀਂ। ਮੈਂ ਉਸੇ ਵਕਤ ਪਿਛਲੇ ਪੈਰੀ ਮੁੜਿਆ ਅਤੇ ਸਿੱਧਾ ਸੁਪਰਡੈਂਟ ਦੇ ਕਮਰੇ ਨੂੰ ਹੋ ਗਿਆ। ਨਾਲ ਮੇਰੇ ਦੋ ਸਿਪਾਹੀ ਜੇਲਰ ਨੇ ਲਾ ਦਿੱਤੇ। ਚੱਕ ਚੁੱਕ ਕੇ ਮੈਂ ਸੁਪਰਡੈਂਟ ਦੇ ਕਮਰੇ ਵਿੱਚ ਜਾ ਵੜਿਆ ਜਿੱਥੇ ਜੇਲ੍ਹ ਜਮਰਾਜ ਬੈਠ ਰਿਹਾ ਸੀ। ਮੈਨੂੰ ਬਿਨਾਂ ਇਜਾਜ਼ਤ ਕਮਰੇ ਵਿੱਚ ਵੜੇ ਨੂੰ ਵੇਖ ਕੇ ਉਸ ਦਾ ਮੂੰਹ ਬੱਗਾ ਹੋ ਗਿਆ। ਰੋਹ ਭਰੀ ਸਪਿਰਟ ਵਿੱਚ ਮੈਂ ਕਾਲਾ ਕਾਲਾ ਗਿਆ ਅਤੇ ਕਾਲਾ ਕਾਲਾ ਹੀ ਜਾ ਬੋਲਿਆ ਕਿ ਮੈਂ ਆਪਣੇ ਮੁਲਾਕਾਤ ਕਰਨ ਆਏ ਪਿਆਰੇ ਦੁਲਾੜੇ ਬੱਚਿਆਂ ਨੂੰ ਪਿਆਰ ਵੀ ਨਹੀਂ ਦੇ ਸਕਦਾ, ਉਹਨਾਂ ਦਾ ਸਿਰ ਵੀ ਨਹੀਂ ਪਲੋਸ ਸਕਦਾ। ਕਿ ਐਸਾ ਜਮ ਜ਼ੁਲਮੀ ਹੁਕਮ ਤੁਸੀਂ ਚਾੜਿਆ ਹੈ? ਮੁਲਾਕਾਤ ਕਰਾਉਣੀ ਹੈ ਕਿ ਸਾਕਾ ਵਰਤਾਉਣਾ ਹੈ? ਮੈਂ ਐਸੀ ਮੁਲਾਕਾਤ ਕਰਕੇ ਰਾਜ਼ੀ ਨਹੀਂ। ਜੇ ਕਰਾਉਣੀ ਹੈ ਤਾਂ ਮੁਲਾਕਾਤ ਕਰਾਉਣ ਵਾਲੇ ਆਪਣੇ ਜੇਲਰ ਨੂੰ ਹੁਕਮ ਦੇਵੋ ਕਿ ਐਸਾ ਜ਼ੁਲਮ ਮਤ ਕਰੇ। ਸੁਪਰਡੈਂਟ, ਮੈਂ ਉਸਨੂੰ ਪਹਿਲਾਂ ਹੁਕਮ ਹਦਾਇਤ ਦੇ ਚੁੱਕਾ ਹਾਂ, ਉਸਦਾ ਕੁੱਲੀ ਇਖਤਿਆਰ ਹੈ, ਜੋ ਕਨਸੈਸ਼ਨ ਚਾਹੇ ਦੇ ਸਕਦਾ ਹੈ। ਹੁਣ ਮੈਂ ਉਸਨੂੰ ਕੋਈ ਨਵਾਂ ਹੁਕਮ ਦੇਣ ਨੂੰ ਤਿਆਰ ਨਹੀਂ। ਮੈਂ ਤਾਂ ਇਸ ਦਾ ਇਹ ਮਤਲਬ ਹੈ ਕਿ ਇਹ ਜ਼ੁਲਮ ਤੁਸੀਂ ਹੀ ਕਰਾਉਂਦੇ ਹੋ, ਤੁਸੀਂ ਹੀ ਅਜਿਹੀ ਸਖਤੀ ਦਾ ਹੁਕਮ ਦਿੱਤਾ ਹੈ। ਸੁਪਰਡੈਂਟ, ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਕਿ ਮੈਂ ਉਸਨੂੰ ਮੁਲਾਕਾਤ ਕਰਾਉਣ ਦੇ ਸਭ ਅਧਿਕਾਰ ਅਖਤਿਆਰ ਦੇ ਛੱਡੇ ਹੋਏ ਹਨ। ਮੈਂ ਉਸ ਦੇ ਇੰਤਜ਼ਾਮ ਵਿੱਚ ਕੋਈ ਦਖਲ ਨਹੀਂ ਦੇਵਾਂਗਾ, ਔਰ ਮੈਂ ਹੁਣ ਇਸ ਤੋਂ ਬਾਅਦ ਫਾਲਤੂ ਗੱਲ ਕਰਨ ਤਿਆਰ ਨਹੀਂ। ਜਾਓ, ਮੁਲਾਕਾਤ ਕਰੋ, ਵਕਤ ਮਤ ਗੁਆਓ। ਮੈਂ ਪਿਛਲੇ ਪੈਰੀ ਮੁੜ ਆਇਆ ਅਤੇ ਜੇਲਰ ਨੂੰ ਆਖਿਆ ਕਿ ਸੁਪਰਡੈਂਟ ਦੇ ਸਭ ਅਖਤਿਆਰ ਅਧਿਕਾਰ ਮੁਲਾਕਾਤ ਦੇ ਤੁਹਾਨੂੰ ਹੀ ਦੇ ਛੱਡੇ ਹਨ, ਤੁਹਾਡੇ ਪ੍ਰਬੰਧ ਵਿੱਚ ਉਹ ਕੋਈ ਦਖਲ ਨਹੀਂ ਦੇਵੇਗਾ। ਹੁਣ ਦੱਸੋ ਕਿ ਚੱਜ ਨਾਲ ਮੁਲਾਕਾਤ ਕਰਨ ਦੇਣੀ ਹੈ ਕਿ ਨਹੀਂ? ਜੇਲਰ ਵਫਾ ਕੇ, ਅੱਛਾ, ਮੁਲਾਕਾਤ ਤਾਂ ਕਰੋ, ਮੁਲਾਕਾਤ ਪਿੱਛੋਂ ਫਿਰ ਪਿਆਰ ਵੀ ਦੇ ਦੇਣਾ। ਸ਼ਾਂਤੀ ਨਾਲ ਕੁਰਸੀ ਪਰ ਬੈਠ ਜਾਓ ਔਰ ਬਾਤਚੀਤ ਕਰੋ। CID ਵਾਲੇ ਇੱਕ ਆਵਾਜ਼ ਨਾਲ, ਸਰਦਾਰ ਸਾਹਿਬ ਬੈਠ ਜਾਓ, ਹੁਣ ਤਾਂ ਜੇਲਰ ਸਾਹਿਬ ਇਕਰਾਰ ਕਰਦੇ ਹਨ ਕਿ ਮੁਲਾਕਾਤ ਪਿੱਛੋਂ ਮਿਲ ਗਿਲ ਲੈਣਾ। ਮੈਂ ਇੰਸਪੈਕਟਰਾਂ ਨੂੰ ਮੁਖਾਤਬ ਹੋ ਕੇ, ਇਹਨਾਂ ਜੇਲ੍ਹ ਵਾਲਿਆਂ ਦਾ ਇਤਬਾਰ ਹੀ ਕੋਈ ਨਹੀਂ, ਇਹੋ ਜਿਹੇ ਕਈ ਇਕਰਾਰ ਇਹਨਾਂ ਖਾਧੇ ਪੀਤੇ ਹੋਏ ਹਨ। ਇੰਸਪੈਕਟਰ, ਹੁਣ ਤਾਂ ਅਸੀਂ ਤੁਹਾਡੀ ਹਮਾਇਤ ਕਰਾਂਗੇ, ਅਸੀਂ ਜ਼ਿੰਮੇਵਾਰ ਹਾਂ, ਤੁਸੀਂ ਗੱਲਬਾਤ ਕਰੋ, ਵਕਤ ਨਾ ਖੰਝਾਓ। ਉਹਨਾਂ ਦੇ ਕਹੇ ਸੁਣੇ ਮੈਂ ਬੈਠ ਗਿਆ। ਮੇਰੇ ਬੈਠਣ ਪਰ ਮੇਰਾ ਮੁਲਾਕਾਤੀ ਵੀ ਬੈਠ ਗਏ, ਜੋ ਕਿ ਉਦੋਂ ਦੇ ਹੁਣ ਤਾਈਂ ਖੜੋਤੇ ਹੀ ਸੀ। ਅਜੇ ਮਸਾਂ ਸੁਖਸਾਂ ਦੀ ਪੁੱਛੀ ਸੀ ਕਿ ਜੇਲਰ ਆਪਣੀ ਜੇਬ ਘੜੀ ਕੱਢ ਕੇ ਦਿਖਾਉਣ ਲੱਗਾ ਅਤੇ ਕਹਿਣ ਲੱਗਾ ਕਿ ਅੱਧਾ ਘੰਟਾ ਹੋ ਗਿਆ ਹੈ। ਹੋਏ ਅਜੇ 15 ਮਿੰਟ ਹੀ ਸਨ, ਪਰ ਉਸਨੇ ਰਿਹਾੜੀ ਝਗੜੇ ਵਾਲੇ ਮਿੰਟ ਵੀ ਮੁਲਾਕਾਤ ਵਿੱਚ ਹੀ ਗਿਣੇ। ਮੈਂ, ਅਜੇ ਤਾਂ 15 ਮਿੰਟ ਵੀ ਨਹੀਂ ਹੋਏ, ਤਕਰਾਰ ਵਾਲੇ ਮਿੰਟ ਵੀ ਵਿੱਚੇ ਗਿਣੇ ਗਏ ਹਨ। ਜੇਲਰ, ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ, ਤੁਸੀਂ ਹੀ ਫਾਲਤੂ ਵਕਤ ਖਰਾਬ ਕੀਤਾ। ਸਾਨੂੰ ਇੱਥੇ ਬੈਠਿਆਂ ਨੂੰ ਅੱਧਾ ਘੰਟਾ ਹੋ ਗਿਆ ਹੈ, ਆਮ ਕੈਦੀਆਂ ਨੂੰ ਅਸੀਂ ਕੇਵਲ 5 ਮਿੰਟ ਹੀ ਦਿੰਦੇ ਹਾਂ। ਮੈਂ, ਤੁਹਾਡਾ ਮੇਰੇ ਨਾਲ ਇਕਰਾਰ ਹੈ ਕਿ ਖੁੱਲ੍ਹਾ ਵਕਤ ਦਿੱਤਾ ਜਾਵੇਗਾ, ਜਿਸ ਤਰ੍ਹਾਂ ਕਿ ਹਜ਼ਾਰੀਬਾਗ ਜੇਲ੍ਹ ਵਿੱਚ ਦਿੱਤਾ ਗਿਆ ਸੀ। ਜੇਲਰ, ਇਕਰਾਰ ਦੀ ਬਾਬਤ ਸੁਪਰਡੈਂਟ ਸਾਹਿਬ ਨੂੰ ਪੁੱਛੋ, ਮੈਨੂੰ ਤਾਂ ਇਤਨਾ ਹੀ ਹੁਕਮ ਹੈ। ਮੈਂ, ਤੁਸੀਂ ਉਦੋਂ ਉਹਨਾਂ ਦੇ ਨਾਲ ਹੀ ਬੈਠੇ ਸੀ ਜਦੋਂ ਕਿ ਖੁੱਲ੍ਹਾ ਵਕਤ ਦੇਣ ਦਾ ਇਕਰਾਰ ਕੀਤਾ ਸੀ, ਬਲਕਿ ਤੁਸੀਂ ਦੋਹਾਂ ਨੇ ਇੱਕ ਜ਼ੁਬਾਨ ਹੋ ਕੇ ਸੰਜੀਦਾ ਇਕਰਾਰ ਕੀਤਾ ਸੀ, ਹੁਣ ਤੁਸੀਂ ਉਸ ਤੋਂ ਫਿਰਦੇ ਹੋ। ਜੇਲਰ, ਮੈਂ ਤਾਂ ਹੁਕਮ ਦਾ ਬੰਦਾ ਹਾਂ, ਜਿਹੜਾ ਮੈਨੂੰ ਸੁਪਰਡੈਂਟ ਸਾਹਿਬ ਨੇ ਹੁਕਮ ਦਿੱਤਾ ਹੈ ਉਸੇ ਦੀ ਤਮੀਲ ਕਰਾਂਗਾ। ਤੁਸੀਂ ਉਹਨਾਂ ਤੋਂ ਫਿਰ ਜਾ ਕੇ ਪੁੱਛ ਆਓ। ਮੈਂ ਫਿਰ ਧਾਈ ਕਰਕੇ ਸੁਪਰਡੈਂਟ ਦੇ ਕੋਲ ਪਹੁੰਚਾ ਅਤੇ ਜਾ ਦੜਕਿਆ ਅਤੇ ਆਖਿਆ, ਧਰੈਗ ਹੈ ਤੁਹਾਡੇ ਕੀਤੇ ਇਕਰਾਰ ਉੱਤੇ, ਮੈਨੂੰ ਇਹ ਪਤਾ ਹੁੰਦਾ ਤਾਂ ਮੈਂ ਕਦੇ ਵੀ ਮੁਲਾਕਾਤੀਆਂ ਨੂੰ ਇਤਨੀ ਦੂਰ ਚੱਲ ਕੇ ਆਉਣ ਨਾ ਦਿੰਦਾ। ਆਪ ਨੇ ਜ਼ੋਰ ਦਿੱਤਾ ਸੀ ਕਿ ਜ਼ਰੂਰ ਮੰਗਾਓ, ਖੁੱਲ੍ਹਾ ਵਕਤ ਦਿੱਤਾ ਜਾਵੇਗਾ। ਇਸ ਹੌਸਲੇ ਮੈਂ ਮੁਲਾਕਾਤੀਆਂ ਨੂੰ ਤੁਹਾਡੇ ਰਾਹੀਂ ਤਾਰ ਵੀ ਭੇਜੀ। ਆਪ ਦਾ ਲਿਖਤੀ ਇਕਰਾਰ ਅਤੇ ਤਾਰ ਹੁਣ ਸਾਡੇ ਪਾਸ ਨਹੀਂ ਤਾਂ ਤੁਹਾਨੂੰ ਬੜੀ ਹੀ ਸ਼ਰਮਸਾਰੀ ਉਠਾਉਣੀ ਪੈਂਦੀ। ਸੁਪਰਡੈਂਟ, ਹੁਣ ਕੀ ਗੱਲ ਹੋਈ, ਕਿਉਂ ਇਤਨੇ ਜੋਸ਼ ਵਿੱਚ ਆਏ ਹੋ? ਮੈਂ ਆਵਾਂ ਨਾ ਤਾਂ ਹੋਰ ਕੀ ਕਰਾਂ, ਤੁਹਾਡਾ ਗੈਜ਼ੋ ਗਜ਼ਬ ਮੈਨੂੰ ਜੋਸ਼ ਵਿੱਚ ਲਿਆ ਰਿਹਾ ਹੈ। ਸੁਪਰਡੈਂਟ, ਪਰ ਗੱਲ ਕੀ ਹੋਈ? ਮੈਂ, ਸਿਰਫ 15 ਮਿੰਟ ਮੁਲਾਕਾਤ ਦੇ ਦਿੱਤੇ ਹਨ, ਜੇਲਰ ਕਹਿੰਦਾ ਹੈ ਕਿ ਬੜੇ ਸਾਹਿਬ ਦਾ ਮੈਨੂੰ ਇਤਨਾ ਹੀ ਹੁਕਮ ਸੀ। ਸੁਪਰਡੈਂਟ ਰਣਧੀਰ ਸਿੰਘ, ਮੈਂ ਤਾਂ ਉਸ ਨੂੰ ਖੁੱਲ੍ਹੇ ਅਖਤਿਆਰ ਦਿੱਤੇ ਹਨ, ਉਹ ਚਾਹੇ ਔਰ ਵੀ ਵਕਤ ਦੇ ਸਕਦਾ ਹੈ। ਮੈਂ, ਤੁਸੀਂ ਖੁਦ ਮੁਲਾਕਾਤ ਕਰਾਉਣ ਦਾ ਇਕਰਾਰ ਕੀਤਾ ਸੀ ਅਤੇ ਕਿਹਾ ਸੀ ਖੁੱਲ੍ਹਾ ਵਕਤ ਦੇਊਂਗਾ। ਸੁਪਰਡੈਂਟ ਰਣਧੀਰ ਸਿੰਘ, ਮੇਰੀ ਪੁਜੀਸ਼ਨ ਬੜੀ ਹੀ ਕੋਝੀ ਹੋ ਗਈ ਸੀ, ਕੋਈ ਗੁੱਲ ਖਿਲ ਜਾਂਦਾ ਤਾਂ ਮੈਂ ਮਾਰਿਆ ਜਾਂਦਾ, ਮੈਂ ਉੜਕ ਦੇਸੀ ਹੀ ਹਾਂ। ਕੀ ਹੋਇਆ ਜੇ ਇਸ ਅਹੁਦੇ ਉੱਤੇ, ਕੀ ਤੁਸੀਂ ਮੇਰਾ ਅਹੁਦਾ ਤੜਾਉਣਾ ਚਾਹੁੰਦੇ ਹੋ? ਤੁਹਾਨੂੰ ਪਤਾ ਹੈ ਕਿ ਮਾਸਟਰ ਮੋਤਾ ਸਿੰਘ ਦੀ ਮੁਲਾਕਾਤ ਸਮੇਂ ਮਜ਼ਮੂਨ ਬਾਹਰ ਨਿਕਲ ਗਏ ਅਤੇ ਛੱਪ ਗਏ ਸਨ, ਉਦੋਂ ਜੋ ਕੁਛ ਮੇਰੇ ਨਾਲ ਬੀਤੀ ਹੈ ਸੋ ਮੈਂ ਹੀ ਜਾਣਦਾ ਹਾਂ। ਮਸਾਂ ਮਸਾਂ ਆਪਣਾ ਖਿਹੜਾ ਛਡਾਇਆ ਸੀ। ਬਾਬਾ ਤੋਂ ਹੱਥ ਹੁਣ ਰੱਬ ਡਰਿਆ, ਜਾਓ ਜਾ ਕੇ ਜੇਲਰ ਨਾਲ ਸੁਲਝ ਲਓ, ਉਹ ਯੂਰਪੀਅਨ ਹੈ, ਗਲ ਪਈ ਫਾਹੀ ਆਪੇ ਨਿਬੇੜ ਲਏਗਾ, ਜੇ ਵਕਤ ਹੋਰ ਦਿੰਦਾ ਹੈ ਨਰਮ ਹੋ ਕੇ ਲੈ ਲਵੋ। ਮੈਂ, ਉਸਦੇ ਤਰਲੇ ਕਿਸੇ ਨਹੀਂ ਕੱਢਣੇ, ਨਾ ਹੀ ਮਿਹਨਤ ਸਮਾਜਿਤ ਕਰਨੀ ਹੈ, ਆਪਣੇ ਹੱਕਾਂ ਲਈ ਵੰਗਾਰਨਾ ਹੈ। ਅੱਛਾ, ਸਾਡਾ ਵੀ ਵਕਤ ਆਊਗਾ, ਯਾਦ ਰੱਖੋ ਤਾਂ ਸਾਡੀਆਂ ਕੀਤੀਆਂ ਅਨਿਆਈਆਂ ਅਨੀਤੀਆਂ ਤਾਂ ਸਾਨੂੰ ਭੁਗਤਣੀਆਂ ਪੈਣਗੀਆਂ। ਇੰਨਾ ਕਹਿੰਦਾ ਹੋਇਆ ਮੈਂ ਉਸਦੇ ਕਮਰੇ ਵਿੱਚੋਂ ਵਿਦਾ ਹੋਏ ਆਇਆ। ਮੇਰੇ ਉੱਥੋਂ ਆਉਂਦੇ ਨੂੰ ਜੇਲਰ ਕੁਛ ਨਰਮ ਹੋਇਆ ਵਿਆ ਸੀ ਅਤੇ ਕੁਛ CID ਦੇ ਇੰਸਪੈਕਟਰਾਂ ਸਿਫਾਰਸ਼ ਕੀਤੀ, ਤਾਂ 15 ਕੁ ਮਿੰਟ ਹੋਰ ਦਿੱਤੇ, ਪਰ ਇਹਨਾਂ ਮਿੰਟਾਂ ਸਕਿੰਟਾਂ ਨਾਲ ਕੀ ਬਣਦਾ ਸੀ, ਬਰਸਾਂ ਦੇ ਗਵਾਰ ਇੱਕ ਅੱਧੇ ਘੰਟੇ ਵਿੱਚ ਕਿਵੇਂ ਨਿਕਲ ਸਕਦੇ ਸਨ? ਪੰਥਕ ਸਮਾਚਾਰ ਤਾਂ ਦੇਸ਼ ਦਾ ਬਾਹਰ ਬੀਤ ਰਿਹਾ ਹਾਲ, ਤਾਂ ਉਸਨੇ ਸਾਨੂੰ ਕੀ ਪੁੱਛਣ ਗਿੱਛਣ ਦੇਣਾ ਸੀ? ਸਗੋਂ ਉਸਨੇ ਤਾਂ ਸਾਡੀ ਘਰੋਗੀ ਮੁਲਾਕਾਤ ਬਾਬਤ ਵੀ ਰੱਜ ਕੇ ਅਤੇ ਖੁੱਲ੍ਹ ਕੇ ਗੱਲਬਾਤ ਨਹੀਂ ਹੋਣ ਦਿੱਤੀ। ਸਭਨਾ ਸੰਬੰਧੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਵੀ ਟੋਕ ਟਕਾਈ ਅਤੇ ਰੁਕ ਰੁਕਾਈ ਨਾਲ ਹੋਣ ਦਿੱਤੀਆਂ। ਓੜਕ ਪੂਰੇ ਹੋਰ 15 ਮਿੰਟ ਗੁਜ਼ਰਨ ਪਸ਼ਚਾਤ ਜੇਲਰ ਨੇ ਜਬਰਨ ਮੁਲਾਕਾਤ ਦੀਆਂ ਬੰਜਲੀਆਂ ਠੱਪ ਦਿੱਤੀਆਂ, ਪਰ ਸਫ਼ਰ ਫਤਿਹ ਗਜਾਉਣ ਦੀ ਵੀ ਹੋਸ਼ ਨਾ ਰਹੀ। ਦੋ ਤਰਫੀ ਹਸਰਤ ਦੀਆਂ ਨਿਗਾਹਾਂ ਹੀ ਗੱਡੀਆਂ ਰਹਿ ਗਈਆਂ। ਮਸਾਂ ਮਾੜਾ ਜਿਹਾ ਸਿਰ ਪਲੋਸਣ ਦਿੱਤਾ ਬੱਚਿਆਂ ਦਾ, ਉਹ ਵੀ ਮੇਜ਼ ਦੇ ਉੱਪਰ ਦੀ ਬਾਂਹ ਪਸਾਰ ਕੇ। ਬੱਚੇ ਜੋ ਬੁੱਕਲ ਵਿੱਚ ਬੈਠ ਕੇ ਪਿਆਰ ਲੋਰੀਆਂ ਲੈਣ ਦੀਆਂ ਸਿੱਕਾਂ ਸਿੱਕਦੇ ਆਏ ਸਨ, ਸੋ ਵਿਚਾਰਿਆਂ ਦੀਆਂ ਵਿੱਚ ਹੀ ਰਹਿ ਗਈਆਂ। ਵਿਚਾਰੇ ਸੁੰਦਰ ਸਿੰਘ ਮਹਿੰਦਰ ਮਿਰਗਿੰਦ ਨਾਲ ਹੱਥ ਮਿਲਾਉਣੇ ਅਤੇ ਪਿਆਰ ਵਟਾਉਣੇ ਨਾ ਮਿਲੇ। ਸਬਰ ਦਾ ਘੁੱਟ ਪੀ ਕੇ ਅਤੇ ਬਾਹਰ ਨਿਕਲ ਜਾਂਦੇ ਕਲੇਜਿਆਂ ਵਿੱਚ ਘਸੁੰਨ ਦੇ ਕੇ ਆਸ ਨਰਾਸੇ ਸਭ ਜਾਣੇ ਮੁਲਾਕਾਤੀ ਕਮਰੇ ਤੋਂ ਬਾਹਰ ਨਿਕਲ ਗਏ। ਬਾਲ ਮਸੂਮੀ ਮੂਰਤਾਂ ਬੈਠ ਬੈਠ ਤੱਕਦੀਆਂ ਹੀ ਅੱਖਾਂ ਦੇ ਉੱਲੇ ਕਰ ਲਈਆਂ ਗਈਆਂ। ਮੈਨੂੰ ਵੀ ਬਿਰਹਿ ਵਿਰਾਗ ਦੇ ਬਾਵਰਾਪਣ ਵਿੱਚ ਉਸ ਕਾਲ ਕੋਠੜੀ ਵਿਖੇ ਲਿਆ ਵਾੜਿਆ ਗਿਆ। ਇਸ ਵਿਰਾਗ ਨੇ ਨਾਮ ਅਭਿਆਸ ਦੀ ਜਾਗ ਹੋਰ ਵੀ ਨਵਰੰਗੀ ਚੜਾਓ ਵਿੱਚ ਲਾ ਦਿੱਤੀ। ਬਿਰਹਿ ਦੇ ਨਵ ਜਾਗ ਲੱਗੇ ਅਤੇ ਪ੍ਰੇਮ ਪਾਗੇ ਬਾਣਾਂ ਨੇ ਰਸ ਜੋਤ ਵਿਗਾਸੀ ਨਾਮ ਅਭਿਆਸ ਨੂੰ ਹੋਰ ਵੀ ਦਹਿ ਦੂਣੇ ਨਾਮ ਰੰਗ ਵਿੱਚ ਸਹਿਜਾਏ ਦਿੱਤਾ। ਕੰਗ 'ਤੇ ਕੰਗ ਉੱਠੇ, ਸੁਰਤ ਇਨਸ਼ਾਫੀ ਆਤਮ ਉਗੜਾਓ ਸਹਿਲਾ ਹੀ ਜੇਲ੍ਹ ਦੀ ਦੀਵਾਰ ਦੇ ਉਰਵਾਰ ਪਾਰ ਜਾ ਪਸਰਿਆ। ਲੈਬਡੋਰੀ ਦੀ ਬਿਹੰਗ ਮੁਡਾਰੀ ਤਰੋ ਤਰਬ ਤੁੰਗਣੇ ਢੋਲੜਿਆਂ ਦੇ ਨਕਸ਼ੇ ਪਾ ਕੇ ਪਿੱਛੇ ਲੱਗ ਤੁਰੀ। ਰਹਿਰਾਸ ਦੇ ਸਮੇਂ ਤਾਈਂ ਇਹ ਰੰਗ ਬੱਝੇ ਅਤੇ ਸਹਿਜ ਸਮਝ ਰਹੇ। ਸਾਵਧਾਨਤਾ ਹੋਈ ਸੋਧਰ ਦੇ ਨਿਤਨੇਮ ਗੁਪਤ ਆਨੰਦੀ ਖੇਮ ਵਿੱਚ ਖਿਵੇਂ ਖਿੜੇ। ਅਰਦਾਸ ਬੇਨਤੀਆਂ ਦਾ ਉਸ ਦਿਨ ਖਾਸ ਆਨੰਦ ਖੇੜਾ ਵਿਕਸਿਆ। ਅਰਦਾਸ ਸਮਾਪਤੀ ਪਸ਼ਚਾਤ ਹੀਤ ਚੀਤ ਮੀਤ ਅਤੇ ਆਤਮਜ ਰੂੜੀਆਂ ਫਿਰ ਹਿੱਕ 'ਤੇ ਆ ਚੜ੍ਹੀਆਂ ਅਤੇ ਦਿਬ ਦੀਦ ਸਾਹਮਣੇ ਆ ਖੜੀਆਂ। ਵਿਸੂਰਨ ਵਿਸੂਰ ਵਿਸੂਰ ਝੂਰ ਰਹੀਆਂ, ਮਨੋਂ ਇਹ ਸਿੱਖ ਸਧਰਾਂ ਬਿਨੇ ਪਾਏ ਜਣਾਏ ਰਹੀਆਂ ਹਨ ਕਿ ਮੁਲਾਕਾਤ ਤੋਂ ਸੰਤੁਸ਼ਟਤਾ ਨਹੀਂ ਹੋਈ। ਪਰਮਾਰਥ ਆਰਥੀ ਰਾਜ਼ੋ ਨਿਆਜ ਦੇ ਖੁੱਲ੍ਹਣੇ ਨਹੀਂ ਖੁੱਲ੍ਹੇ। ਨਿਜ ਹਸਤੀ ਲਿਖਤ ਨਿਸ਼ਾਨੀਆਂ ਦੀਆਂ ਲੋਚਾਂ ਲੋਚ ਰਹੀਆਂ ਹਨ। ਇੱਕ ਅੱਖ ਦੇ ਫੋਰ ਵਿੱਚ ਕਿਰਤਾਸ ਸੁਰਮਈ ਲਿਖਣ ਸਮੱਗਰੀ ਦਸਤਜਾਬ ਹੋ ਗਈ ਅਤੇ ਪ੍ਰੇਮ ਵੈਰਾਗ ਪਾਤੜੀ ਦੀ ਲਿਖਤ ਆਰੰਭ ਹੋ ਗਈ। ਕਈ ਪੱਤਰੇ ਪਰੋਤੇ ਗਏ। ਇਸ ਨੂੰ ਬਾਹਰ ਪਠਾਉਣ ਦੀਆਂ ਚਿੱਤ ਬਣੀਆਂ ਚਿੱਤ ਵੀ ਰਿਹਾ ਸੀ ਕਿ ਪੁਰਖ ਵਧਾਤੇ ਨੇ ਬਿੱਧ ਬਣਾ ਹੀ ਦਿੱਤੀ ਅਤੇ ਬਣਾਈ ਵੀ ਬੜੀ ਅਨੋਖੀ ਪਰ ਔਖੀਆਂ ਘਾਟੀਆਂ ਲੰਘ ਕੇ ਸਿਰੇ ਚੜ੍ਹਨ ਵਾਲੀ। ਮੈਨੂੰ ਸਾਨ ਗਮਾਨ ਵੀ ਨਹੀਂ ਸੀ ਕਿ ਕੋਈ ਬਿੱਧ ਬਣ ਸਕੇਗੀ। ਬੜਾ ਕਠਿਨ ਸਮਾਂ ਸੀ, ਬੜੀਆਂ ਕਰੜਾਈਆਂ ਬੜੀਆਂ ਸਖਤੀਆਂ ਹੋ ਰਹੀਆਂ ਸਨ। ਖਾਸਾ ਮੂੰਹ ਹਨੇਰਾ ਹੋਇਆ ਸੀ ਕਿ ਦੇਖਦਾ ਹਾਂ ਕਿ ਮਲਕੜੇ ਜਿਹੇ ਇੱਕ ਸਮੇਲੇ ਖਾਕੀ ਕੱਪੜਿਆਂ ਵਾਲਾ ਪ੍ਰੇਮੀ ਜਨ ਮੇਰੀ ਕੋਠੀ ਦੇ ਜੰਗਲੇ ਕੋਲ ਵਾਰ ਵਾਰ ਆਣ ਖਲੁੱਤਾ। ਮੈਂ ਹੈਰਾਨ ਹੋਇਆ ਕਿ ਇਤਨੀ ਜ਼ਿੰਮੇਵਾਰ ਪੁਜੀਸ਼ਨ ਵਾਲਾ ਸੱਜਣ ਇਸ ਵੇਲੇ ਆਇਆ ਤਾਂ ਕਿਵੇਂ ਆਇਆ। ਹੋ ਨਹੀਂ ਸਕਦਾ ਕਿ ਇਸ ਅੜੇ ਸਮੇਂ ਕਿਸੇ ਦਰਦ ਨਿਰਾਣੇ ਹਮਦਰਦ ਪੁਰਸ਼ ਤੋਂ ਬਿਨਾਂ ਕੋਈ ਨੇੜੇ ਢੁੱਕੇ। ਮੈਂ ਹੈਰਤ ਅਮੇਜ਼ ਹੋ ਕੇ ਪੁੱਛਿਆ, ਪਿਆਰੇ ਮਨਵਰ ਪ੍ਰੇਮੀ ਹਮਦਰਦ ਜੀ, ਇਸ ਵੇਲੇ ਕਿਵੇਂ ਆਪਣੇ ਹੋਏ? ਪ੍ਰੇਮੀ ਸੱਜਣ, ਤਨ ਹੈ ਤੁਹਾਡਾ ਜ਼ਿਗਰਾ, ਐਡੇ ਜ਼ਿਗਰੇ ਵਾਲੇ ਹੋ ਤਾਂ ਹੀ ਤਾਂ ਐਡੇ ਵੱਡੇ ਜ਼ਫਰ ਜਾਲੇ ਹਨ, ਨਹੀਂ ਤਾਂ ਹੋਰ ਕਿਸੇ ਦੀ ਕੀ ਪਰੋਖੋਂ ਹੈ। ਅੱਜ ਦੀ ਤੁਹਾਡੀ ਮੁਲਾਕਾਤ ਨੇ ਬੜਾ ਸੰਗ ਵਰਤਾਇਆ ਹੈ, ਬੜਾ ਹੀ ਦਰਦਨਾਕ ਨਜ਼ਾਰਾ ਸੀ। ਮੇਰੇ ਤਾਂ ਹਿਰਦਾ ਬਿੰਨਿਆ ਗਿਆ। ਐਸਾ ਕੋਈ ਦਰਸ਼ਕ ਨਹੀਂ ਸੀ ਕਿ ਆਪਦੇ ਬੱਚਿਆਂ ਦੇ ਸਹਿਮਨਾਕ ਨਿਰਾਸ਼ਤਾ ਭਰੇ ਉਦਰੇਵੇਂ ਨੂੰ ਦੇਖ ਕੇ ਦ੍ਰਵੀਭੂਤ ਨਾ ਹੋਇਆ ਹੋਵੇ। ਮੇਰੇ ਤਾਂ ਘੰਟਿਆਂ ਬੱਧੀ ਹੰਝੂ ਨਹੀਂ ਸੁੱਕੇ। ਹੁਣ ਵੀ ਜਦ ਉਹ ਦਰਦਨਾਕ ਸਮਾਂ ਯਾਦ ਆਉਂਦਾ ਹੈ ਮੇਰੇ ਮੱਲੋ ਮੱਲੀ ਆਂਸੂ ਨਿਕਲ ਜਾਂਦੇ ਹਨ। ਮੈਂ ਵੀ ਬੱਚਿਆਂ ਵਾਲਾ ਹਾਂ, ਮੇਰੇ ਵੀ ਇਤਨੇ ਸੋਹਣੇ ਸੁੰਦਰੀਲੇ ਬਾਲ ਹਨ, ਪਰ ਉਹ ਇੱਕ ਸ਼ਨ ਵੀ ਮੇਰੇ ਬਿਨਾਂ ਜੀ ਨਹੀਂ ਸਕਦੇ। ਜਦ ਮੈਂ ਡਿਊਟੀ ਵਜਾ ਕੇ ਘਰ ਜਾਂਦਾ ਹਾਂ ਤਾਂ ਮੈਨੂੰ ਹਾਬੜ ਕੇ ਮਿਲਦੇ ਹਨ, ਲਾਡ ਪਿਆਰ ਨਾਲ ਮੈਨੂੰ ਚਿੰਬੜ ਜਾਂਦੇ ਹਨ। ਜਿੰਨਾ ਚਿਰ ਮੈਂ ਉਹਨਾਂ ਨੂੰ ਲਾਡ ਲੋਰੀਆਂ ਨਾ ਦੇਵਾਂ ਉਹ ਮੈਨੂੰ ਛੱਡਦੇ ਹੀ ਨਹੀਂ, ਪਲ ਪਲ ਪਿੱਛੋਂ ਲਾਡ ਲਵਣੀਆਂ ਲੋਚਦੇ ਹਨ। ਜਿਨ੍ਹਾਂ ਨੇ ਬਰਸਾਂ ਬੱਧੀ ਆਪਣੇ ਪਿਤਾ ਦਾ ਪਿਆਰ ਲਾਡ ਲਿਆ ਹੀ ਨਹੀਂ, ਜਿਨ੍ਹਾਂ ਦੇ ਪਿਤਾ ਨੇ 11-11, 12-12 ਸਾਲ ਆਪਣੇ ਲਾਡ ਦੁਲਾਰਿਆਂ ਨੂੰ ਆਪਣੇ ਨੈਣੀ ਦੇਖਿਆ ਹੀ ਨਹੀਂ ਅਤੇ ਦੇਖਿਆ ਤਾਂ ਪਿਆਰ ਨਹੀਂ ਦਿੱਤਾ, ਗੋਦ ਵਿੱਚ ਨਹੀਂ ਬਿਠਾਇਆ, ਗਲੇ ਨਹੀਂ ਲਾਇਆ, 12 ਵਰ੍ਹਿਆਂ ਪਿੱਛੋਂ ਵੀ ਅੱਖੀਆਂ ਤੱਕ ਤੱਕ ਕੇ ਠੰਡੀਆਂ ਨਹੀਂ ਕੀਤੀਆਂ ਅਤੇ ਛਾਤੀ ਸੀਤਲ ਨਹੀਂ ਕੀਤੀ, ਖੁੱਲ੍ਹੀਆਂ ਗੱਲਾਂ ਨਹੀਂ ਕੀਤੀਆਂ ਅਤੇ ਤੋਤਲੀਆਂ ਮਿੱਠ ਪਾਤੜੀਆਂ ਨਹੀਂ ਸੁਣੀਆਂ, ਉਹਨਾਂ ਦਾ ਹੀਆ ਤਾਂ ਨਹੀਂ ਤਾਂ ਹੋਰ ਕੀ ਹੈ? ਮੇਰਾ ਕਲੇਜਾ ਫੜਦਾ ਜਾਂਦਾ ਹੈ, ਵਿੱਚੋਂ ਨਿਕਲਦਾ ਹੈ, ਨਿਕਲ ਨਿਕਲ ਕੇ ਮੂੰਹ ਨੂੰ ਆਉਂਦਾ ਹੈ। ਹੇ ਸੂਰਬੀਰ, ਕੌਮ ਦੇ ਸੰਤ ਸਿਪਾਹੀ ਦੇਸ਼ ਭਗਤ ਜੀ, ਤੁਸੀਂ ਸੱਚ ਕਰਕੇ ਜਾਣੋ ਇਹ ਜੇਲ੍ਹ ਜਗਮਣੀ ਦਾ ਰੋਗੇ ਅਤੇ ਸੁਪਰਡੈਂਟ ਉਹ ਬੁੱਚੜ ਅਤੇ ਬੱਕਰ ਕਸਾਈ ਹਨ ਜੋ ਪਹਿਲਾਂ ਫੋਤਿਆਂ ਨੂੰ ਕੱਟ ਕੱਟ ਕੇ ਬਿਸਮਲ ਦਾ ਤਮਾਸ਼ਾ ਦੇਖਦੇ ਹਨ, ਜਾਨ ਪਿੱਛੋਂ ਕੱਢਦੇ ਹਨ, ਪਹਿਲਾਂ ਫੋਤੇ ਵੜਦੇ ਹਨ। ਇਹਨਾਂ ਦਾ ਅੰਤਸ਼ਕਰਨ ਜ਼ੁਲਮ ਕਰ ਕਰਕੇ ਪੱਥਰਾ ਗਿਆ ਹੈ, ਇਹਨਾਂ ਵਿਖੇ ਦਰਦ ਰਹਿਮ ਅਤੇ ਪੀਰ ਪਰਾਈ ਦਾ ਅਹਿਸਾਸ ਨਹੀਂ ਰਿਹਾ। ਮੈਂ ਇਸ ਘੜੀ ਆਪਣਾ ਕਲੇਜਾ ਫੜੀ ਆਇਆ ਹਾਂ, ਤੁਸੀਂ ਮੈਨੂੰ ਦੱਸੋ ਕਿ ਮੈਂ ਕੋਈ ਤੁਹਾਡਾ ਦਰਦ ਕਿਸੇ ਤਰ੍ਹਾਂ ਵੰਡ ਸਕਦਾ ਹਾਂ? ਕੋਈ ਸੰਦੇਸ਼ਾ ਖਾਸ ਹੈ ਤਾਂ ਮੈਨੂੰ ਦਿਓ, ਮੈਂ ਬਾਹਰ ਹੁਣੇ ਪੁਜਾ ਸਕਦਾ ਹਾਂ। ਮੈਂ ਤੁਹਾਡੀ ਇਸ ਹਮਦਰਦੀ ਦਾ ਬੜਾ ਹੀ ਮਸ਼ਕੂਰ ਹਾਂ ਅਤੇ ਪ੍ਰੇਰ ਕੇ ਸਤਿਗੁਰੂ ਨੇ ਇਸ ਲੋੜਵੰਦ ਸਮੇਂ ਤੁਹਾਨੂੰ ਮੇਰੇ ਪਾਸ ਪਹੁੰਚਾਇਆ ਵੀ ਐਨ ਵੇਲੇ ਸਿਰ ਹੈ, ਪਰ ਮੈਂ ਆਪ ਸਾਰਖੇ ਹਮਦਰਦੀ ਸੱਜਣ ਨੂੰ ਕਿਸੇ ਝਮੇਲੇ ਵਿੱਚ ਪਾਉਣੋਂ ਝਿਜਕਦਾ ਹਾਂ। ਪ੍ਰੇਮੀ ਹਮਦਰਦ, ਆਪ ਹੁਕਮ ਤਾਂ ਕਰੋ, ਮੈਂ ਜਾਨ ਹੂਲ ਕੇ ਵੀ ਆਪ ਦਾ ਕੰਮ ਕਰਾਂਗਾ। ਮੈਂ, ਪ੍ਰੇਮੀ ਹਮਦਰਦ ਜੀ, ਚਾਰ ਚੁਪੇਰੇ ਤਾਂ ਪਿਕਟਾਂ ਦੇ ਪਹਿਰੇ ਲੱਗੇ ਸੁਣੀ ਦੇ ਹਨ, ਆਪ ਕਿਸ ਵਿੱਚ ਤੋੜ ਪਹੁੰਚਾ ਸਕਦੇ ਹੋ? ਪ੍ਰੇਮੀ ਹਮਦਰਦ, ਤੁਸੀਂ ਦੱਸੋ ਤਾਂ ਸਹੀ ਜਾਣਾ ਕਿੱਥੇ ਹੈ? ਜਿੱਥੇ ਉਹ ਉਤਰੇ ਹੋਏ ਹਨ ਤੁਸੀਂ ਇਹ ਫਿਕਰ ਨਾ ਕਰੋ, ਮੈਂ ਜਿੱਥੇ ਵੀ ਹੋਣਗੇ ਉੱਥੇ ਪਹੁੰਚਾਊਂਗਾ ਅਤੇ ਬਿਜਲਾ ਸਿੰਘ ਬਣ ਕੇ ਪਹੁੰਚੂੰਗਾ। ਇਹ ਮੈਨੂੰ ਪਤਾ ਹੀ ਹੈ ਕਿ ਥਾਂ ਥਾਈਂ ਸੜਕਾਂ 'ਤੇ ਸਾਰੇ ਰਾਹਾਂ ਉੱਤੇ ਪਹਿਰੇ ਤੌਰ ਠਿਕਾਣਿਆਂ ਤਾਂ ਲੱਗੇ ਹਨ, ਪਰ ਮੈਂ ਵੀ ਭੇਸ ਬਦਲ ਕੇ ਰੂਪੋਸ਼ ਹੋ ਕੇ ਸਾਈਕਲ ਦੀ ਬੱਤੀ ਬੁਝਾ ਕੇ ਸਭ ਦੇ ਕੋਲੋਂ ਦੀ ਸ਼ੁਰਰ ਕਰਕੇ ਲੰਘ ਜਾਵਾਂਗਾ ਅਤੇ ਆਪ ਦਾ ਸੰਦੇਸ਼ਾ ਪੁਜਾ ਕੇ ਆਵਾਂਗਾ। ਭਾਵੇਂ ਮੈਨੂੰ ਮੁੜਦੇ ਨੂੰ ਅੱਧੀ ਰਾਤ ਹੀ ਕਿਉਂ ਨਾ ਹੋ ਜਾਵੇ। ਪ੍ਰੇਮੀ ਹਮਦਰਦ ਦੀ ਜੁਗਤੀ ਅਤੇ ਹਿੰਮਤ ਸੁਣ ਵੇਖ ਕੇ ਮੈਂ ਨਿਸ਼ਚਿੰਤ ਹੋ ਕੇ ਉਸ ਨੂੰ ਲਿਖ ਕੇ ਤਿਆਰ ਕੀਤੀ ਹੋਈ ਪਾਤੀ ਫੜਾ ਦਿੱਤੀ। ਉਸ ਨੇ ਲੈ ਕੇ ਕੁੰਦ ਗੋਸ਼ੇ ਕੀਤੀ ਅਤੇ ਹੱਥ ਮਿਲਾ ਕੇ ਮੇਰਾ ਹੱਥ ਆਪਣੇ ਸੀਸ 'ਤੇ ਰੱਖ ਕੇ ਅਸੀਸਾਂ ਮੰਗਦਾ ਹੋਇਆ ਆਪਣੇ ਉਪਕਾਰ ਮੋਰਚੇ ਉੱਤੇ ਤੁਰਦਾ ਲੱਗਾ। ਜੋ ਪਾਤੀਆਂ ਮੈਂ ਉਸ ਦੇ ਰਾਹੀਂ ਕੱਲੀਆਂ, ਉਹ ਹੋਰ ਜੋ ਕੁਛ ਦਿਨਾਂ ਪਿੱਛੋਂ ਜੇਲ੍ਹ ਅਫਸਰਾਂ ਰਾਹੀਂ ਕੱਲੀਆਂ, ਉਹ ਗ੍ਰਿਸਤ ਆਸ਼ਰਮ ਦੇ ਪ੍ਰੇਮ ਪਾਂਧੀਆਂ ਲਈ ਅਪਾਰ ਦਿਲਚਸਪੀਜਨਕ ਜੇਲ੍ਹ ਜ਼ੁਲਮਾਂ ਦਾ ਵੀ ਹੂਬਹੂ ਹੁਲੀਆ ਉਤਾਰ ਕੇ ਦੱਸਣ ਵਾਲੀਆਂ ਸਨ। ਮੁਲਾਕਾਤਾਂ ਦੀ ਹੱਕ ਤਲਫੀ ਵਾਲੇ ਜ਼ੁਲਮ ਨੂੰ ਚੁੱਕਣ ਲਈ ਅਤੇ ਸਾਡੇ ਰੂਹ ਨੂੰ ਰੰਚਕ ਠੰਡਾ ਕਰਨ ਲਈ ਸਾਨੂੰ ਜੇਲ੍ਹ ਵਾਲਿਆਂ ਨੇ ਇਸ ਤੋਂ ਉਪਰੰਤ ਚਿੱਠੀਆਂ ਦੇ ਥਾਂ ਲੰਮੀਆਂ ਲੰਮੀਆਂ ਚਿੱਠੀਆਂ ਮਨ ਭਾਉਣੇ ਵਿਸਥਾਰ ਨਾਲ ਲਿਖਣ ਦਾ ਹੱਕ ਦੇ ਦਿੱਤਾ, ਬਸ਼ਰਤੇ ਕਿ ਕੋਈ ਗੱਲ ਜੇਲ੍ਹ ਦੇ ਵਿਰੁੱਧ ਅਤੇ ਜੇਲ੍ਹ ਦੇ ਜ਼ੁਲਮ ਵਾਲੇ ਸਲੂਕ ਨਸ਼ਰ ਕਰਨ ਵਾਲੀ ਨਾ ਲਿਖੀ ਜਾਵੇ। ਪਰ ਸਿਰਫ 3 ਮਹੀਨੇ ਵਿੱਚ 2 ਵਾਰੀ ਲਿਖਣ ਦੀ ਪਾਬੰਦੀ ਲਗਾ ਦਿੱਤੀ, ਪਰ ਅਸੀਂ ਚਾਹੇ 30-30 ਸਫ਼ੇ ਦੀਆਂ ਚਿੱਠੀਆਂ ਲਿਖ ਦਈਏ, ਉਹ ਜ਼ਰਾ ਵੀ ਨਾ ਜਮਕਣ। ਮੁਲਾਕਾਤ ਵਾਲਾ ਜ਼ੁਲਮ ਕਰਕੇ ਜ਼ਰਾ ਜਰਕੇ ਹੋਏ ਸਨ ਅਤੇ ਆਪਣੇ ਬਾਰੇ ਜ਼ਰਾ ਚੰਗੀ ਹਵਾ ਬੰਨਣਾ ਚਾਹੁੰਦੇ ਸਨ। ਸੋ ਉਹ ਬਿਲਾ ਦਰੇਕ ਸਾਡੀਆਂ 20-20-30-30 ਪੰਨਿਆਂ ਵਾਲੀਆਂ ਪਾਤੀਆਂ ਭੇਜ ਦਿੱਤਿਆ ਕਰਨ, ਪਰ ਭੇਜਿਆ ਕਰਨ ਸੈਂਸਰ ਕਰਾ ਕੇ। ਪਰ ਸੈਂਸਰ ਕਰਨ ਵਾਲੇ ਵੀ ਐਸੇ ਹੁਸ਼ਿਆਰ ਕਿ ਉਹਨਾਂ ਨੂੰ ਸੈਂਸਰ ਕਰਨੀ ਹੀ ਨਾ ਆਵੇ। ਹੁਕਮ ਤਾਂ ਇਹ ਸੀ ਕਿ ਸੈਂਸਰ ਡਿਪਾਰਟਮੈਂਟ ਵਾਲੇ ਸਾਰੀ ਚਿੱਠੀ ਦਾ ਲਫ਼ਜ਼ ਬਾ ਲਫ਼ਜ਼ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਭੇਜਣ, ਪਰ ਐਡੀਆਂ ਲੰਮੀਆਂ ਚਿੱਠਾਂ ਦੇ ਤਰਜਮੇ ਕਰਨ ਦੀ ਤਕਲੀਫ਼ ਉਠਾਉਣ ਨੂੰ ਕੌਣ ਗਵਾਰਾ ਕਰੇ। ਫਿਰ ਪੰਜਾਬੀ ਜ਼ੁਬਾਨ ਦੀਆਂ ਗੁਰਮੁਖੀ ਅੱਖਰਾਂ ਵਿੱਚ ਲਿਖੀਆਂ ਹੋਈਆਂ ਇਹਨਾਂ ਚਿੱਠੀਆਂ ਨੂੰ ਕੋਈ ਉਸ ਜ਼ੁਬਾਨਦਾਨੀ ਦਾ ਮਾਹਰ ਐਕਸਪਰਟ ਹੀ ਤਿੰਨਾਂ ਦਾ ਅਸਲੀ ਭਾਵ ਸਮਝਾ ਕੇ ਤਰਜਮਾ ਕਰ ਸਕਦਾ ਹੈ। ਅੱਕ ਥੱਕ ਕੇ ਸੈਂਸਰ ਵਾਲਿਆਂ ਨੇ ਚਿੱਠੀ ਦਾ ਮੁਖਤਸਰ ਭਾਵ ਹੀ ਅੰਗਰੇਜ਼ੀ ਵਿੱਚ ਲਿਖ ਭੇਜਣਾ ਸ਼ੁਰੂ ਕਰ ਦਿੱਤਾ, ਪਰ ਇਹ ਮਨੋਮਨੀ ਦਾ ਭਾਵ ਦਾ ਹੀ ਸੀ। ਇਸ ਤੋਂ ਅਸਲ ਮਤਲਬ ਨਹੀਂ ਹੱਲ ਹੁੰਦਾ ਸੀ, ਜਿਸ ਦਾ ਨਤੀਜਾ ਇਹ ਸੀ ਕਿ ਇਹਨਾਂ ਚਿੱਠੀਆਂ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਹੀ ਜੇਲ੍ਹ ਵਾਲਿਆਂ ਦੇ ਖਿਲਾਫ ਇਹਨਾਂ ਦੇ ਰਾਹੀਂ ਹੀ ਜਾਣ ਲੱਗ ਪਈਆਂ। ਪਰ ਇਸ ਸਿਲਸਿਲੇ ਵਿੱਚ ਇਹ ਘਾਟਾ ਜ਼ਰੂਰ ਹੋਇਆ ਸੀ ਕਿ ਕਈ ਹਫ਼ਤੇ ਇਹਨਾਂ ਚਿੱਠੀਆਂ ਨੂੰ ਸੈਂਸਰ ਕਰਨ ਵਾਲੇ ਆਪਣੇ ਪਾਸ ਹੀ ਦੱਬੀ ਰੱਖਦੇ ਰਹੇ। ਚੇਤਾਵਨੀ ਪੱਤਰ ਭੇਜਣ 'ਤੇ ਮਸਾਂ ਉਹਨਾਂ ਸੈਂਸਰ ਕਰਨ ਵਾਲੀ ਡਿਊਟੀ ਬਜਾ ਲਿਆਉਣੀ। ਇਸ ਵਿੱਚ ਸੈਂਸਰ ਕੀਤੀਆਂ ਹੋਈਆਂ ਚਿੱਠੀਆਂ ਮੁੜ ਕੇ ਜੇਲ੍ਹ ਵਾਲਿਆਂ ਦੇ ਪਾਸ ਆਉਂਦੀਆਂ। ਜੇਲ੍ਹ ਵਾਲਿਆਂ ਨੇ ਇਉਂ ਪਾਸ ਹੋਈਆਂ ਸਮਝੀਆਂ ਚਿੱਠੀਆਂ ਡਿਪਟੀ ਕਮਿਸ਼ਨਰ ਦੇ ਰਾਹੀਂ ਸਾਡੇ ਘਰਾਂ ਨੂੰ ਪਹੁੰਚਾਉਣੀਆਂ। ਉੱਧਰੋਂ ਘਰਾਂ ਵਾਲਿਆਂ ਨੂੰ ਵੀ ਹੁਕਮ ਸੀ ਕਿ ਸਾਡੀਆਂ ਚਿੱਠੀਆਂ ਦੇ ਉੱਤਰ ਲਿਖ ਕੇ DC ਦੀ ਮਾਰਫਤ ਜੇਲ੍ਹ ਵਾਲਿਆਂ ਰਾਹੀਂ ਸਾਨੂੰ ਪੜਾਉਣ। ਅਜਿਹੇ ਆਏ ਉੱਤਰਾਂ ਨੂੰ ਜੇਲ੍ਹ ਵਾਲੇ ਫਿਰ ਆਪਣੇ ਉੱਧਰੋਂ ਸੈਂਸਰ ਲਗਾ ਕੇ ਸਾਨੂੰ ਦਿੰਦੇ। ਬਸ ਪੂਰੇ 3 ਮਹੀਨੇ ਇਸ ਆਵਾਜਾਈ ਅਤੇ ਸੈਂਸਰਬਾਜ਼ੀ ਦੀ ਟਕਵਾਂਝ ਵਿੱਚ ਲੱਗ ਜਾਂਦੇ ਸੀ। ਟੇਢੇ ਵਿੰਗੇ ਤਰੀਕੇ ਨਾਲ ਉਹੀ 3 ਮਹੀਨਿਆਂ ਪਿੱਛੋਂ ਹੀ ਸਾਡਾ ਚਿੱਠੀ ਲਿਖਣ ਦਾ ਹੱਕ ਕਾਇਮ ਰਿਹਾ। ਅਸੀਂ ਕਈ ਵਾਰ ਇਤਰਾਜ਼ ਕੀਤਾ ਅਤੇ ਜੇਲ੍ਹ ਵਿਜ਼ਿਟਰਾਂ, ਅਫੀਸ਼ਲਾਂ ਅਤੇ ਨਾਨ ਅਫੀਸ਼ਲਾਂ ਦੋਹਾਂ ਪਾਸ ਸ਼ਿਕਾਇਤਾਂ ਕੀਤੀਆਂ ਕਿ ਘੱਟ ਤੋਂ ਘੱਟ ਸਾਡੀਆਂ ਪ੍ਰਾਈਵੇਟ ਚਿੱਠੀਆਂ ਜੋ ਅਸੀਂ ਆਪਣੀਆਂ ਘਰ ਵਾਲੀਆਂ ਆਰਦੰਗੀਆਂ ਨੂੰ ਲਿਖਦੇ ਹਾਂ ਉਹ ਤਾਂ ਬਿਲਕੁਲ ਸੈਂਸਰ ਨਹੀਂ ਹੋਣੀਆਂ ਚਾਹੀਦੀਆਂ, ਪਰ ਕੌਣ ਸੁਣਦਾ ਹੈ? ਐਵੇਂ ਹੂਹਾਂ ਕਰ ਜਾਇਆ ਕਰਨ, ਪਰ ਕਰਨ ਕੁਛ ਨਾ। ਸੁੱਖ ਜੇਲ੍ਹ ਦਿਹਾੜੇ ਕੱਟੇ ਗਏ ਅਤੇ ਗੁਰੂ ਨੇ ਸੁਣੇ ਕਟਾਏ ਅਤੇ ਚੜ੍ਹਦੀਆਂ ਕਲਾਂ ਵਿੱਚ ਕਟਾਏ, ਕਿਸੇ ਦੇ ਦਿਵੈਲ ਹੋ ਕੇ ਨਹੀਂ ਕੱਟੇ। ਜੇਲ੍ਹ ਵਿੱਚ ਨਜਾਇਜ਼ ਬੱਚਾ ਪੈਦਾ ਹੋਣਾ, ਇਹਨਾਂ ਦੇ ਬਹੁਤ ਅੱਤਿਆਚਾਰਾਂ ਉੱਤੇ ਅਸੀਂ ਪਰਦਾ ਪਾਉਂਦੇ ਰਹੇ। ਅੰਤ ਆਏ ਤੋਂ ਇਹ ਅੱਤਿਆਚਾਰ ਕਦੇ ਕਦਾਈ ਪ੍ਰਗਟ ਵੀ ਕਰ ਦੇਣੇ ਪੈਂਦੇ ਰਹੇ, ਜਿਹਾ ਕਿ ਇੱਕ ਵਾਰ ਜੇਲ੍ਹ ਦੇ ਫੀਮੇਲ ਵਾਰਡ ਹਾਤੇ ਵਿੱਚ 3-4 ਸਾਲ ਤੋਂ ਕੈਦ ਹੋਈ ਨੌਜਵਾਨ ਔਰਤ ਨੂੰ ਬੱਚਾ ਪੈਦਾ ਹੋ ਗਿਆ ਅਤੇ ਬੱਚਾ ਵੀ ਗੋਰੀ ਨਸਲ ਅਤੇ ਗੋਰਿਆਂ ਦੇ ਨਕਸ਼ੋ ਨਿਗਾਰ ਵਾਲਾ। ਸਾਰਾ ਜੇਲ੍ਹ ਸਟਾਫ ਤਰ੍ਹਾਂ ਤਰ੍ਹਾਂ ਕਰੇ, ਪਰ ਵੱਡੇ ਜੇਲ੍ਹ ਅਫਸਰਾਂ ਦੇ ਨੋਟਸ ਵਿੱਚ ਲਿਆਉਣੋਂ ਸਭ ਕੋਈ ਡਰੇ। ਜੇਲ੍ਹ ਦੇ ਦੇਸੀ ਅਫਸਰ ਅੰਦਰੋਂ ਅੰਦਰੀ ਤਾਂ ਰਹਿੰਦੇ ਰਹਿੰਦੇ ਸੀ, ਪਰ ਕਹਿੰਦੇ ਕਿਸੇ ਪਾਸ ਨਹੀਂ ਸੀ। ਉੜਕ ਉਹਨਾਂ ਨੂੰ ਸਾਡੀ ਓੜ ਤੱਕਣੀ ਪਈ ਅਤੇ ਸਾਡੇ ਤਾਈਂ ਸਾਰੀ ਵਾਰਦਾਤ ਉਹਨਾਂ ਜੋ ਹੂਬਹੂ ਹੋਈ ਸੀ ਸੋ ਪਹੁੰਚਾ ਦਿੱਤੀ। ਜੇਲ੍ਹ ਅੰਦਰ ਹੋਏ ਇਸ ਅਨਰਥ ਵਾਲੇ ਬਿਰਤਾਂਤ ਸੁਣ ਕੇ ਅਸੀਂ ਤਾਂ ਸੁੰਨ ਹੋ ਗਏ, ਸਾਡੇ ਡੋਲੇ ਫਰਕਣ ਲੱਗ ਪਏ। ਉਹਨਾਂ ਦਿਨਾਂ ਵਿੱਚ ਮਾਸਟਰ ਮੁੱਤਾ ਸਿੰਘ ਜੀ ਕੁਛ ਅਰਸੇ ਲਈ ਇਸ ਜੇਲ੍ਹ ਵਿੱਚ ਸਾਡੇ ਕੋਲ ਆ ਗਏ ਹੋਏ ਸਨ। ਸੋ ਜੋ ਸਾਲ ਕੁ ਭਰ ਸਾਡੇ ਪਾਸ ਰਹੇ ਉਹਨਾਂ ਵੀ ਕਾਫੀ ਤਸੀਹੇ ਝੱਲੇ ਅਤੇ ਚੰਗੇ ਖੜਕੇ ਦੜਕੇ ਨਾਲ ਰਹੇ। ਉਹਨਾਂ ਤੋਂ ਭੁਲਾ ਕਿਵੇਂ ਰਿਹਾ ਜਾਵੇ? ਉਹ ਤਾਂ ਉਦੋਂ ਹੀ ਜਹਾਦ ਕਰਨ ਨੂੰ ਤਿਆਰ ਹੋ ਗਏ। ਮਸਾਂ ਮਸਾਂ ਅਸੀਂ ਰੋਕ ਕੇ ਰੱਖੇ, ਮਸਾਂ ਇਤਨਾ ਮਨਾਇਆ ਕਿ ਪਹਿਲਾਂ ਵਾਜਬੀ ਤੌਰ 'ਤੇ ਸੁਪਰਡੈਂਟ ਦੇ ਨੋਟਸ ਵਿੱਚ ਇਸ ਗੱਲ ਨੂੰ ਲਿਆਂਦਾ ਜਾਵੇ। ਚੁਨੰਚੇ ਸੁਪਰਡੈਂਟ ਸਮੇਤ ਹੋਰ ਸਟਾਫ ਜਦੋਂ ਰੌਂਦ ਕਰਦਾ ਸਾਡੇ ਵੱਲ ਆਇਆ ਤਾਂ ਅਸੀਂ ਉਸ ਨੂੰ ਵੰਗਾਰਿਆ, ਖਬਰਦਾਰ ਹੋ ਜਾਓ, ਤੇਰੀ ਜੇਲ੍ਹ ਵਿੱਚ ਇਸ ਪ੍ਰਕਾਰ ਦੇ ਅੱਤਿਆਚਾਰ ਹੁੰਦੇ ਹਨ, ਅਸੀਂ ਨਹੀਂ ਸਹਾਰ ਸਕਦੇ ਕਿਉਂਕਿ ਸਾਡੇ ਦੇਸ਼ ਦੀਆਂ ਜੇਲ੍ਹ ਕੈਦ ਫਾਥੀਆਂ ਅਬਲਾ ਇਸਤਰੀਆਂ ਉੱਤੇ ਜ਼ੁਲਮ ਹੁੰਦੇ ਹਨ। ਉਦੋਂ ਤਾਂ ਸੁਪਰਡੈਂਟ ਨੇ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਪਤਾ ਲੱਗਾ ਰਹਿ ਜਾਣ ਵਾਲਾ ਟਿਊਮਰ ਕੇਸ ਸੀ। ਝੂਠ ਦੇ ਪੈਰ ਨਹੀਂ ਹੁੰਦੇ। ਅਸੀਂ ਸ਼ਾਇਦ ਸੱਚ ਹੀ ਮੰਨ ਲੈਂਦੇ ਕਿ ਇਹ ਟਿਊਮਰ ਕੇਸੀ ਹੋਣਾ ਹੈ, ਪਰ ਤੀਜੇ ਚੌਥੇ ਦਿਨ ਅਚਾਨਕ ਇਹ ਗੱਲ ਸਾਰੇ ਜੇਲ੍ਹ ਵਿੱਚ ਉੱਡ ਗਈ ਕਿ ਉਹ ਨਜਾਇਜ਼ ਪੈਦਾਇਸ਼ ਵਾਲਾ ਲੜਕਾ ਜਾਨੋਂ ਮਾਰ ਦਿੱਤਾ ਗਿਆ। ਦਿਨ ਚੜ੍ਹਦੇ ਨੂੰ ਫੂਕ ਵੀ ਦਿੱਤਾ ਗਿਆ ਹੈ। ਸਾਨੂੰ ਵੀ ਜਨਾਨਖਾਨੇ ਵਿੱਚੋਂ ਮੁਸ ਮੁਸ ਰੋਣ ਦੀ, ਬਿਲਕ ਬਿਲਕ ਬੈਣ ਪਾਉਣ ਦੀ ਆਵਾਜ਼ ਆਵੇ। ਸਾਨੂੰ ਪੱਕੀ ਤਸਦੀਕ ਹੋ ਗਈ ਕਿ ਕਾਰਾ ਜ਼ਰੂਰ ਵਰਤਿਆ ਹੈ। ਅਸੀਂ ਰੌਂਦ ਦੇ ਵਕਤ ਨੂੰ ਉਡੀਕੀਏ, ਸਾਡੇ ਜੋ ਸਪਿਰਟੇ ਰੋਹ ਸੰਧੂਰੜੇ, ਹਿਰਦਿਆਂ ਅੰਦਰ ਇੱਕ ਚੜ੍ਹੇ ਇੱਕ ਉੱਤਰੇ। ਇਤਨੇ ਨੂੰ ਸੁਪਰਡੈਂਟ ਦੇ ਸਟਾਫ ਦਾ ਲਾਰਾ ਸਾਹਮਣੇ ਆਉਂਦਾ ਦਿਸਿਆ। ਪਿੱਛੇ ਪਿੱਛੇ ਸੁਪਰਡੈਂਟ ਤਾਂ ਕਿਸੇ ਹੋਰ ਨਾਲ ਗੱਲਾਂ ਕਰਦਾ ਚੱਲਿਆ ਆਉਂਦਾ ਸੀ। ਉਸ ਦੇ ਮੂਹਰੇ ਮੂਹਰੇ ਜੇਲਰ ਅਤੇ ਡਿਪਟੀ ਸੁਪਰਡੈਂਟ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰਦੇ ਆਉਂਦੇ ਸਨ, ਜੋ ਸਾਡੇ ਵੀ ਕੰਨੀ ਪੈ ਗਈਆਂ। ਡਿਪਟੀ ਸੁਪਰਡੈਂਟ, ਕੱਲ੍ਹ ਜਦੋਂ ਅਸੀਂ ਫੀਮੇਲ ਵਾਰਡ ਵਿੱਚ ਰੌਂਦ ਕਰਨ ਗਏ ਸੀ ਤਾਂ ਉਦੋਂ ਲੜਕਾ ਬਿਲਕੁਲ ਨਵਾਂ ਨਰਵਾ ਸੀ, ਰਾਤੋ ਰਾਤ ਕਿਵੇਂ ਮਰ ਗਿਆ? ਜੇਲਰ, ਮੈਟਰਨ ਕੈਦੀ ਔਰਤਾਂ ਉੱਤੇ ਲੱਗੀ ਹੋਈ ਇੰਚਾਰਜ ਮਿਸ ਦੀ ਰਿਪੋਰਟ ਹੈ ਕਿ ਬੱਚਾ ਆਪਣੀ ਮਾਈ ਦੀ ਕਰਵਟ ਹੇਠਾ ਕੇ ਮਰ ਗਿਆ। ਡਿਪਟੀ ਸੁਪਰਡੈਂਟ, ਇਹ ਬਾਤ ਬਿਲਕੁਲ ਗਲਤ ਹੈ, ਐਸਾ ਕਦੇ ਨਹੀਂ ਹੋ ਸਕਦਾ। ਬਸ ਇਤਨੀ ਗੱਲ ਕਰਦੇ ਕਰਦੇ ਉਹ ਸਾਰਾ ਲਾਣਾ ਸਾਡੇ ਐਨ ਨੇੜੇ ਪਹੁੰਚ ਗਿਆ। ਅਸੀਂ ਆਉਂਦਿਆਂ ਨੂੰ ਹੀ ਕਰੜੇ ਹੋ ਕੇ ਪੁੱਛਿਆ ਕਿ ਦੱਸੋ, ਉਸ ਟਿਊਮਰ ਕੇਸ ਵਾਲੇ ਨਵ ਜਨਮੇ ਬੱਚੇ ਨੂੰ ਰਾਤੋ ਰਾਤੀ ਪਾਰਕ ਬੁਲਾ ਦਿੱਤਾ ਹੈ? ਅਤੇ ਇਸ ਪਾਪ ਨੂੰ ਹੁਣ ਇਹ ਕਹਿ ਕੇ ਹਜ਼ਮ ਕਰਨਾ ਚਾਹੁੰਦੇ ਹੋ ਕਿ ਬੱਚਾ ਮਾਂ ਦੀ ਕਰਵਟ ਹੇਠਾਂ ਆ ਕੇ ਮਰ ਗਿਆ ਹੈ? ਪਸ਼ੂ ਵੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਹਨ। ਅੱਜ ਤਾਈਂ ਕਦੇ ਨਹੀਂ ਸੁਣਿਆ ਕਿ ਕਿਸੇ ਗਾਂ ਭੈਂਸ ਨੇ ਆਪਣੇ ਵੱਛੇ ਕੱਟੇ ਨੂੰ ਆਪਣੇ ਪਾਸੇ ਹੇਠ ਲੈ ਕੇ ਮਾਰ ਦਿੱਤਾ ਹੋਵੇ। ਇੱਕ ਇਨਸਾਨ ਜਾਮੇ ਵਾਲੀ ਆਪਣੇ ਨਵਜੰਮੇ ਬਾਲ ਦੀ ਇਤਨੀ ਸੁਰਤ ਸੰਭਾਲ ਵੀ ਨਾ ਰੱਖ ਸਕੇ ਕਿ ਬੱਚਾ ਉਸ ਦੇ ਪਾਸੇ ਹੇਠ ਆ ਕੇ ਮਰ ਜਾਏ? ਇਹ ਸਭ ਬਨਾਵਟ ਹੈ। ਕਦੋਂ ਤਾਈਂ ਇਸ ਪਾਪ ਨੂੰ ਛੁਪਾਓਗੇ? ਸਾਨੂੰ ਬਾਹਰੋਂ ਸੂਆਂ ਆ ਰਹੀਆਂ ਹਨ ਕਿ ਅਸੀਂ ਆਪਣੀ ਸਿੱਖ ਕੌਮ ਦੇ ਜ਼ੋਰ ਨਾਲ ਅੱਜ ਭਲਕ ਛੁੱਟਣ ਵਾਲੇ ਹਾਂ। ਅਸੀਂ ਬਾਹਰ ਜਾ ਕੇ ਤੁਹਾਡੀ ਖਬਰ ਲਵਾਂਗੇ। ਇਹ ਮਾਮਲਾ ਬਿਹਾ ਵੀ ਨਾ ਹੋਣਾ ਪਏਗਾ ਕਿ ਤੁਹਾਡੇ ਉੱਤੇ ਖੂਨ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ ਅਤੇ ਅਗਲੀ ਦਰਗਾਹ ਵਿੱਚ ਜੋ ਸਜ਼ਾਵਾਂ ਤੁਹਾਨੂੰ ਮਿਲਣੀਆਂ ਸੋ ਵੱਖਰੀਆਂ ਰਹੀਆਂ, ਉਹ ਵੀ ਬਸ਼ ਭੁਗਤਣੀਆਂ ਪੈਣਗੀਆਂ। ਸੁਪਰਡੈਂਟ, ਗੱਲ ਨੂੰ ਕੱਟ ਕੇ, ਅਗਲੀ ਦਰਗਾਹ ਉੱਪਰ ਯਕੀਨ ਰੱਖਣਾ ਇੱਕ ਬੇਵਕੂਫਾਨਾ ਖਿਆਲ ਹੈ, ਅਤੇ ਇੱਥੇ ਤੁਸੀਂ ਉਮਰਾਬੱਧੀ ਸਾਡੇ ਸਕੰਜੇ ਵਿੱਚ ਹੋ। ਮਤ ਖਿਆਲ ਕਰੋ ਕਿ ਤੁਹਾਡੀ ਕੌਮ ਤੁਹਾਨੂੰ ਛਡਾ ਲਵੇਗੀ। ਅੰਗਰੇਜ਼ੀ ਗਵਰਨਮੈਂਟ ਦਾ ਬੜਾ ਜ਼ਬਰਦਸਤ ਹੱਥ ਹੈ, ਸਾਰੀ ਉਮਰ ਤੁਹਾਨੂੰ ਜੇਲ੍ਹ ਹੀ ਭੁਗਤਾਏਗੀ, ਕਿਉਂਕਿ ਤੁਸੀਂ ਨੈਚੁਰਲ ਲਾਈਫ, ਕੁਦਰਤ ਵੱਲੋਂ ਮਿਲੀ ਸਾਰੀ ਉਮਰ ਲਈ ਬੰਧੂਏ ਹੋ। ਛੁੱਟਣ ਦੀਆਂ ਆਸਾਂ ਛੱਡ ਦਿਓ, ਇਹ ਸਭ ਝੂਠੀਆਂ ਅਫਵਾਹਾਂ ਹਨ। ਜੇਲ੍ਹ ਵਾਲਿਆਂ ਨਾਲ ਬਣਾਈ ਰੱਖੋ ਤਾਂ ਉਮਰ ਕੈਦ ਸੌਖੀ ਕੱਟੀ ਜਾਵੇਗੀ। ਜੇ ਵਿਗਾੜੋਗੇ ਜਿਵੇਂ ਕਿ ਹੁਣ ਵਰਗੀ ਵਿਗੜਨ ਲੱਗੇ ਹੋ ਤਾਂ ਬਹੁਤ ਖੁਆਰ ਹੋ ਕੇ ਜੇਲ੍ਹ ਅੰਦਰ ਹੀ ਮਰੋਗੇ। ਮਾਸਟਰ ਮੋਤਾ ਸਿੰਘ, ਖੁਆਰ ਹੋ ਤਾਂ ਤੁਹਾਡੇ ਵਰਗੇ ਪਾਪੀ ਜ਼ਾਲਮਾਂ ਅਤੇ ਅਤਿਆਚਾਰੀਆਂ ਨੇ ਮਰਨਾ ਹੈ, ਅਤੇ ਮਰ ਮਰ ਕੇ ਵੀ ਖੁਆਰ ਹੁੰਦੇ ਰਹਿਣਾ ਹੈ, ਅਤੇ ਇੱਥੇ ਵੀ ਤੁਹਾਨੂੰ ਇਸ ਪਾਪ ਦਾ ਮਜ਼ਾ ਚੁਕਾ ਦੇਣਾ ਹੈ। ਭਲਾ ਜੇ ਇਹਨਾਂ ਦੀ ਉਮਰ ਕੈਦ ਹੈ ਤਾਂ ਮੇਰੀ ਤਾਂ ਕਾਨੂੰਨ ਵੀ ਥੋੜ੍ਹੀ ਹੀ ਕੈਦ ਹੈ। ਅੱਬਲ ਤਾਂ ਅਸੀਂ ਸਾਰਿਆਂ ਨੇ ਛੇਤੀ ਛੁੱਟ ਜਾਣਾ ਹੈ, ਕੀ ਪਤਾ ਹੈ ਕਿ ਇਹ ਮੇਰੇ ਨਾਲੋਂ ਵੀ ਪਹਿਲਾਂ ਛੁੱਟਣ। ਪਰ ਹਰ ਸੂਰਤ ਮੇਰਾ ਤਾਂ ਝੱਬਦ ਹੀ ਛੁੱਟਣਾ ਇੱਕ ਮੁਸਲਮਾਂ ਅਮਰ ਹੈ। ਜੇ ਇੱਥੇ ਸਾਡੀ ਕੁਛ ਪੇਸ਼ ਨਾ ਗਈ ਅਤੇ ਸਾਡੀ ਕਿਸੇ ਨਾ ਸੁਣੀ ਤਾਂ ਬਾਹਰ ਜਾ ਕੇ ਤੁਹਾਡੀ ਖੂਬ ਗੱਤ ਬਣਾਵਾਂਗੇ, ਖਾਸ ਕਰਕੇ ਤੁਹਾਡੇ ਉੱਤੇ ਖੂਨ ਦਾ ਮੁਕੱਦਮਾ ਦਾਇਰ ਕਰਵਾਵਾਂਗਾ। ਕੀ ਐਡਾ ਵੱਡਾ ਖੂਨ ਵਿੱਚੇ ਵਿੱਚ ਪਚ ਜਾਵੇਗਾ? ਮਾਸਟਰ ਮੋਤਾ ਸਿੰਘ ਦੀ ਇਹ ਕੜਾਕੇਦਾਰ ਗੱਲਬਾਤ ਸੁਣ ਕੇ ਸੁਪਰਡੈਂਟ ਅਤੇ ਜੇਲਰ ਬਹੁਤ ਖਿਸਿਆਏ, ਇੱਕ ਮਿੰਟ ਵੀ ਨਾ ਖੜੋਏ। ਸੁਪਰਡੈਂਟ ਇਹ ਕਹਿੰਦਾ ਹੋਇਆ, ਮੋਤਾ ਸਿੰਘ, ਮੈਂ ਨਾ ਤੈਨੂੰ ਅਤੇ ਨਾ ਤੇਰੇ ਸਾਥੀਆਂ ਨੂੰ ਛੇਤੀ ਬਾਹਰ ਜਾਣ ਜੋਗਾ ਛੱਡੂੰਗਾ, ਆਪਣੇ ਲੌਂਗ ਲਾਣੇ ਸਣੇ ਪਛਾਣ ਨੂੰ ਭੌਂਗਿਆ। ਕੁਝ ਦਿਨ ਪਾ ਕੇ ਮਾਸਟਰ ਮੋਤਾ ਸਿੰਘ ਜੀ ਉੱਪਰ ਇੱਕ ਚਿੱਠੀ ਬਾਹਰ ਭੇਜਣ ਦਾ ਮੁਕੱਦਮਾ ਚਲਾ ਦਿੱਤਾ, ਜਿਸ ਵਿੱਚ 6 ਮਹੀਨੇ ਦੀ ਹੋਰ ਕੈਦ ਵੱਧ ਗਈ। ਪਰ ਉਸ ਮੁਕੱਦਮੇ ਅੰਦਰ ਹੀ ਮਾਸਟਰ ਮੋਤਾ ਸਿੰਘ ਨੇ ਉਪਰੋਕਤ ਖੂਨੀ ਮਾਮਲੇ ਵਾਲਾ ਰਾਜ ਫਾਸ਼ ਕਰ ਦਿੱਤਾ। ਗੱਲ ਕਿ ਮੁਕੱਦਮੇ ਦੀ ਫਾਈਲ ਅੰਦਰ ਇਹ ਸਾਰੀ ਗੱਲ ਆ ਚੁੱਕੀ ਹੈ ਅਤੇ CID ਨੂੰ ਇਹ ਸਾਰੀ ਵਾਰਦਾਤ ਉਗੜ ਚੁੱਕੀ ਹੈ। ਕਿਸੇ ਨੇ ਉਹਨਾਂ ਉੱਤੇ ਮੁਕੱਦਮਾ ਨਹੀਂ ਚਲਾਇਆ। ਜੇਲਰ ਦੀ ਜ਼ਬਾਨੀ ਸੁਣਿਆ ਸੀ ਕਿ 2-3 ਸਾਲ ਵਾਸਤੇ ਉਹ ਇਸ ਬਾਰੇ ਹੋਰ ਡੀਗ੍ਰੇਡ ਰਿਹਾ, ਅਤੇ ਮਾਸਟਰ ਮੋਤਾ ਸਿੰਘ ਜੀ ਦਾ ਤਾਂ ਕੁਛ ਦਿਨਾਂ ਪਿੱਛੋਂ ਡਰ ਦੇ ਮਾਰਿਆਂ ਬਰਮਾ ਨੂੰ ਚਲਾਣ ਕਰ ਦਿੱਤਾ। ਚਿਰ ਪਿੱਛੋਂ ਸਤੰਬਰ ਅਕਤੂਬਰ 1928 ਵਿੱਚ ਜਦੋਂ ਕਿ ਕੁਚਾਲਾ ਸੁਪਰਡੈਂਟ ਬਦਲ ਕੇ HL ਖਾਂ ਸੁਪਰਡੈਂਟ ਹੋ ਕੇ ਆਇਆ ਤਾਂ ਸਾਡੇ ਉੱਤੇ ਵੀ ਚਿੱਠੀ ਬਾਹਰ ਭੇਜਣ ਦਾ ਮੁਕੱਦਮਾ ਬਣ ਗਿਆ, ਅਤੇ 6 ਮਹੀਨੇ ਦੀ ਕੈਦ ਹੋਰ ਵੱਧ ਗਈ। ਪਰ ਉਮਰ ਕੈਦੀ ਨੂੰ 6 ਮਹੀਨੇ ਦੀ ਕੈਦ ਹੋਰ ਹੋ ਜਾਣਾ, ਕਿਹੜੀ ਕੈਦ ਹੋਰ ਵੱਧ ਚੱਲੀ ਹੈ? ਉਮਰ ਕੈਦ ਨਾਲੋਂ ਤਾਂ ਵਧਨੋ ਰਹੀ, ਚੱਖ ਮਾਰਨ ਵਾਲਿਆਂ ਨੇ ਚੱਖ ਮਾਰ ਲਈ। ਪਰ ਸਾਡਾ ਵਧਿਆ ਘਟਿਆ ਕੁਛ ਵੀ ਨਹੀਂ, ਉਂਝ ਹੀ ਭਾਣੇ ਅੰਦਰ ਸਾਡੇ ਛੁੱਟਣ ਵਿੱਚ ਢੇਰ ਹੋ ਗਈ ਸੀ। ਇਸ ਲੋਕ ਵਿੱਚ ਤਾਂ ਪਾਪੀਆਂ ਦੇ ਪਾਪ ਪਚ ਗਏ, ਪਰ ਪ੍ਰਲੋਕ ਅੰਦਰ ਸੱਚੀ ਦਰਗਾਹੇ ਜਾ ਕੇ ਤਾਂ ਦਫ਼ਤਰ ਲੇਖਾ ਦੇਣਾ ਪਊ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਲਿਆ, ਥਾਂ ਨਾ ਪਾਏਨ ਕੂੜਿਆਰ, ਮੂੰਹ ਕਾਲੇ ਦੁਰਜ਼ਕ ਚੱਲਿਆ। ਚੁਮਾਰ ਕੈਦੀ ਦੇ ਮੂੰਹ ਉੱਤੇ ਮੈਲਾ ਪਾਉਣਾ, ਲੰਗੜੇ ਸੁਪਰਡੈਂਟ ਦੇ ਅਹਿਦ ਵਿੱਚ ਸੱਚਮੁੱਚ ਅਸੀਂ ਬੜੇ ਭਿਅੰਕਰ ਘੋਰ ਅੱਤਿਆਚਾਰ ਜੇਲ੍ਹ ਵਿੱਚ ਹੁੰਦੇ ਡਿੱਠੇ। ਉਹਨਾਂ ਦੀ ਕਿਰਤਕ੍ਰਮੀ ਸਜ਼ਾ ਇਹਨਾਂ ਨੂੰ ਸੱਚਮੁੱਚ ਮੂੰਹ ਕਾਲੇ ਦੋਜ਼ਖ ਚਾਲਿਆਂ ਦੇ ਬਾਕ ਭਾਵ ਵਾਲੀ ਭੁਗਤਣੀ ਪਵੇਗੀ। ਬਣਗੀ ਮਾਤਰ ਇੱਕੋ ਅੱਤਿਆਚਾਰ ਇੱਥੇ ਲਿਖ ਦੇਣਾ ਬਥੇਰਾ ਹੋਊ, ਉਹ ਇਹ ਹੈ। ਇਸ ਜੇਲ੍ਹ ਅੰਦਰ ਭੀਲ ਗੋਂਡ ਆਦਿਕ ਨੀਚ ਕੌਮਾਂ ਤੋਂ, ਜਿਨ੍ਹਾਂ ਦਾ ਕਿ ਪੇਸ਼ਾ ਭੰਗੀ ਦਾ ਕੰਮ ਕਰਨਾ ਨਹੀਂ ਹੈ, ਜਬਰਨ ਟੱਟੀਆਂ ਸਾਫ਼ ਕਰਵਾਈਆਂ ਜਾਂਦੀਆਂ ਸਨ ਅਤੇ ਮੇਲਿਆਂ ਦੇ ਭਰੇ ਹੋਏ ਡੋਲ ਸਿਰ ਮੋਢਿਆਂ 'ਤੇ ਚੁਕਾਏ ਜਾਂਦੇ ਸਨ। ਜਿਨ੍ਹਾਂ ਵਿਚਾਰਿਆਂ ਉਮਰ ਭਰ ਇਹ ਕੰਮ ਨਾ ਕੀਤਾ ਹੋਵੇ, ਉਹਨਾਂ ਦੇ ਭਾਦਾ ਤਾਂ ਇਸ ਕੰਮ ਨੂੰ ਹੱਥ ਲਾਉਣਾ ਵੀ ਮਹਾਂ ਲਾਹਣਤ ਪ੍ਰਤੀਤ ਹੁੰਦਾ ਸੀ। ਅਸੀਂ ਅਨੇਕ ਵਾਰ ਪ੍ਰੋਟੈਸਟ ਕੀਤੇ ਕਿ ਇਹਨਾਂ ਵਿਚਾਰਿਆਂ ਤੋਂ ਜਬਰਨ ਇਹ ਮੁਸ਼ਕਤ ਨਹੀਂ ਲੈਣੀ ਚਾਹੀਦੀ। ਜੇ ਜੇਲ੍ਹ ਦਾ ਕੰਮ ਨਾ ਚੱਲਦਾ ਹੋਵੇ ਤਾਂ ਬਾਹਰੋਂ ਭੰਗੀ ਤਨਖਾਹਦਾਰ ਨੌਕਰ ਰੱਖ ਲੈਣੇ ਚਾਹੀਦੇ ਹਨ, ਪਰ ਤੂਤੀ ਦੀ ਪੁਕਾਰ ਨਗਾਰਖਾਨੇ ਵਿੱਚ ਕੌਣ ਸੁਣਦਾ ਹੈ? ਇੱਕ ਵਾਰ ਸਾਡੇ ਸਾਹਮਣੇ ਦਾ ਜ਼ਿਕਰ ਹੈ ਕਿ ਮੈਂ ਅਤੇ ਭਾਈ ਕਰਤਾਰ ਸਿੰਘ ਦੋਈ ਇਤਫਾਕਨ ਇੱਕ ਛੋਟੀ ਜਿਹੀ ਬੈਰਕ ਵਿੱਚ ਬੰਦ ਕੀਤੇ ਗਏ, ਜਿਸ ਦੇ ਚਾਰ ਚੁਫੇਰੇ ਖਾਸਾ ਉਘਾੜ ਵਾਰਾ ਸੀ। ਐਨ ਸਾਹਮਣੇ ਚੱਕਰ ਅਫਸਰ ਦਾ ਵੀ ਦਫ਼ਤਰ ਦਿਸਦਾ ਸੀ, ਜਿੱਥੇ ਬੈਠ ਕੇ ਰੌਂਦ ਉੱਪਰ ਆਇਆ ਸੁਪਰਡੈਂਟ ਆਮ ਕੈਦੀਆਂ ਦੀਆਂ ਪੇਸ਼ੀਆਂ ਭੁਗਤਾਉਂਦਾ ਹੁੰਦਾ ਸੀ। ਚੱਕਰ ਅਫਸਰ ਨੇ ਇੱਕ ਦਿਨ ਇੱਕ ਚਮਾਰ ਕੈਦੀ ਨੂੰ ਪੇਸ਼ ਕੀਤਾ, ਜਿਸ ਦਾ ਨਾਮ ਰਾਮਜੀ ਦਾਸ ਸੀ। ਉਸ ਬਾਰੇ ਸੁਪਰਡੈਂਟ ਪਾਸਪੋਰਟ ਕੀਤੀ ਕਿ ਹਜ਼ੂਰ ਇਹ ਭੰਗੀ ਦਾ ਕੰਮ ਕਰਨ ਨੂੰ ਇਨਕਾਰੀ ਹੈ। ਚੱਕਰ ਅਫਸਰ ਇੱਕ ਸ਼ੀਆ ਮੁਸਲਮਾਨ ਸੀ। ਸੁਪਰਡੈਂਟ ਪੇਸ਼ ਹੋਏ ਕੈਦੀ ਨੂੰ ਤੜ ਕੇ, ਕਿਉਂ ਜੀ ਤੁਮ ਭੰਗੀ ਦਾ ਕੰਮ ਕਰਨ ਕਿਉਂ ਇਨਕਾਰੀ ਹੋ? ਕੈਦੀ, ਜੀ ਹਜ਼ੂਰ ਇਸ ਕਰਕੇ ਇਨਕਾਰੀ ਹਾਂ ਕਿ ਮੇਰਾ ਕੰਮ ਨਹੀਂ। ਸੁਪਰਡੈਂਟ, ਹੋਰ ਕਿਸ ਦਾ ਕੰਮ ਹੈ? ਕੈਦੀ, ਮਹਾਰਾਜ ਭੰਗੀਆਂ ਦਾ। ਸੁਪਰਡੈਂਟ, ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ? ਕੈਦੀ, ਜੀ ਹਜ਼ੂਰ ਮੈਂ ਤਾਂ ਮੁਹਾਰ ਚਮਾਰ ਹਾਂ, ਮੈਥੋਂ ਚੰਮ ਦਾ ਕੰਮ ਜੋ ਚਾਹੋ ਕਰਾ ਲਓ, ਜੁੱਤੀਆਂ ਸਵਾ ਲਓ, ਬੂਟ ਬਣਵਾ ਲਓ, ਟੁੱਟੇ ਜੋੜੇ ਗੰਢਾ ਲਓ, ਚੰਮ ਫੈਕਟਰੀ ਦਾ ਕੋਈ ਕੰਮ ਕਰਵਾ ਲਓ, ਪਰ ਇਹ ਭੰਗੀਆਂ ਦਾ ਕੰਮ ਮੈਂ ਨਹੀਂ ਕਰਾਂਗਾ। ਸੁਪਰਡੈਂਟ, ਹਮਾਰਾ ਹੁਕਮ ਨਹੀਂ ਮੰਨੇਗਾ? ਕੈਦੀ ਬੜੀ ਅਧੀਨਗੀ ਨਾਲ, ਜੀ ਹਜ਼ੂਰ ਇਹ ਹੁਕਮ ਨਹੀਂ ਮਨ ਹੁੰਦਾ, ਹੋਰ ਭਾਵੇਂ ਕੋਈ ਮਨਾ ਲਵੋ। ਸੁਪਰਡੈਂਟ, ਇਹੀ ਮਨਾਉਣਾ ਹੈ ਅਤੇ ਇਹੀ ਕੰਮ ਕਰਾਉਣਾ ਹੈ। ਕੈਦੀ, ਜੀ ਇਹ ਤਾਂ ਜ਼ੁਲਮ ਹੈ ਗਰੀਬਾਂ ਉੱਤੇ। ਸੁਪਰਡੈਂਟ, ਅੱਛਾ ਤੂੰ ਮੈਨੂੰ ਜ਼ਾਲਮ ਦੱਸਦਾ ਹੈ? ਕੈਦੀ, ਜੀ ਫਰਿਆਦ ਵੀ ਨਹੀਂ ਸੁਣੋਗੇ? ਸੁਪਰਡੈਂਟ, ਚੱਕਰ ਅਫਸਰ ਨੂੰ ਹੁਕਮ ਕਰਕੇ, ਇਸ ਦੀ ਕੋਈ ਸੁਣਵਾਈ ਨਹੀਂ ਹੋਵੇਗੀ, ਜਬਰਨ ਇਸ ਕੋ ਹੁਕਮ ਬਣਾਓ ਅਤੇ ਜਬਰਨ ਭੰਗੀ ਦਾ ਕੰਮ ਕਰਾਓ, ਜੋ ਸਖਤੀ ਕਰ ਸਕਦੇ ਹੋ ਸੋ ਕਰੋ, ਪਰ ਹੁਕਮ ਦੀ ਤਮੀਲ ਜ਼ਰੂਰ ਕਰਾਓ। ਬਸ ਇਹ ਹੁਕਮ ਦੇ ਕੇ ਸੁਪਰਡੈਂਟ ਤਾਂ ਚਲਾ ਗਿਆ। ਪਿੱਛੋਂ ਉਸ ਵਿਚਾਰੇ ਉੱਤੇ ਜ਼ੁਲਮਾਂ ਦੇ ਪਹਾੜ ਢਹਿ ਪਏ। ਭੰਗੀਆਂ ਨੂੰ ਬੁਲਾ ਕੇ ਉਹਦੀ ਪਹਿਲਾਂ ਤਾਂ ਭੁਗਤ ਸੰਭਾਰੀ ਗਈ, ਪਿੱਛੋਂ 5-6 ਭੰਗੀਆਂ ਨੂੰ ਹੁਕਮ ਦਿੱਤਾ ਗਿਆ ਕਿ ਜਬਰਨ ਇਸ ਦੇ ਕੰਧੇ ਉੱਤੇ ਗੰਨ ਦੇ ਭਰੇ ਹੋਏ ਡੋਲ ਧਰੋ। ਜਦ ਉਸਨੇ ਨਾ ਹੀ ਕੰਨਾ ਡਾਹਿਆ ਤਾਂ ਹੁਕਮ ਕੀਤਾ ਗਿਆ ਕਿ ਇਸ ਨੂੰ ਫੜ ਚੁੱਕ ਕੇ ਮੇਲੇ ਦੇ ਭਰੇ ਹੋਏ ਡਰੰਮ ਡੋਲ ਵਿੱਚ ਸੁੱਟ ਦਿਓ। ਉਸ ਨੂੰ 5-7 ਭੰਗੀ ਫੜ ਕੇ ਚੁੱਕ ਕੇ ਡਰੰਮ ਵੱਲ ਲੈ ਜਾਵਣ ਤਾਂ ਉਹ ਡਰੰਮ ਦੇ ਕੰਢੇ ਉੱਤੇ ਆਪਣੀ ਲੱਤ ਅੜਾ ਦੇਵੇ ਅਤੇ ਵਿੱਚ ਡਿੱਗੇ ਹੀ ਨਾ ਬਥੇਰਾ ਜ਼ੋਰ ਲਾਉਣ। ਜਦ ਸਾਰੇ ਹੰਭ ਗਏ ਤਾਂ ਹੁਕਮ ਹੋਇਆ ਕਿ 3-4 ਜਣੇ ਇਸ ਨੂੰ ਕਾਬੂ ਕਰਕੇ ਬਿਠਾਉਣ ਅਤੇ ਬਾਕੀ ਦੇ ਉਸ ਦੇ ਉੱਪਰ ਭਰਿਆ ਹੋਇਆ ਮੇਲੇ ਪਾਣੀ ਦਾ ਡਰੰਮ ਡੋਲ੍ਹ ਦੇਣ ਅਤੇ ਉਸ ਨੂੰ ਸਿਰ ਤਾਈਂ ਸਾਰਾ ਮੇਲੇ ਨਾਲ ਲਪੇੜ ਦੇਣ, ਉਸ ਦੇ ਮੂੰਹ ਵਿੱਚ ਵੀ ਮੇਲਾ ਪਾਉਣ। ਜਦੋਂ ਉਹ ਐਸਾ ਕਰਨ ਲੱਗੇ ਅਤੇ ਡਰੰਮ ਉਸ ਦੇ ਉੱਪਰ ਡੋਲ੍ਹ ਦਿੱਤਾ ਤਾਂ ਸਾਥੋਂ ਰਿਹਾ ਨਾ ਗਿਆ। ਅਸੀਂ ਅੰਦਰੋਂ ਬਾਹਰ ਨਿਕਲ ਖਲੋਤੇ ਅਤੇ ਕਾਰਾ ਵਰਤਾਉਣ ਵਾਲੇ ਕੈਦੀ ਵਾਰਡਰ ਮਰੋਰ ਨਾਲ ਨੂੰ ਕੜਕੇ ਬੋਲੇ, ਓ ਸ਼ੈਤਾਨ ਸੀਰਤ, ਤੂੰ ਬਾਜ਼ ਨਹੀਂ ਆਉਂਦਾ? ਤੂੰ ਇਹ ਅੱਤਿਆਚਾਰ ਸਾਡੇ ਸਾਹਮਣੇ ਨਹੀਂ ਕਰ ਸਕੇਗਾ, ਭਲਾ ਚਾਹੁੰਦਾ ਹੈ ਤਾਂ ਬਾਜ਼ ਆ ਜਾ। ਸਾਡੀ ਇਹ ਕੜਕਵੀਂ ਆਵਾਜ਼ ਸੁਣ ਕੇ ਉਹ ਸਾਰੇ ਭੁਮੱਤਰ ਗਏ, ਸਭ ਦੇ ਮੂੰਹ ਪੀਲੇ ਫਟਕ ਹੋ ਗਏ ਅਤੇ ਸਾਰੇ ਰਾਮਜੀ ਦਾਸ ਨੂੰ ਉੱਥੋਂ ਲੈ ਤੁਰੇ। ਵਿਚਾਰੇ ਦੀ ਜਾਨ ਅਜ਼ਾਬੋਂ ਛੁੱਟੀ। ਇਹ ਭਿਅੰਕਰ ਦ੍ਰਿਸ਼ ਹੁਣ ਤਾਈਂ ਸਾਨੂੰ ਨਹੀਂ ਭੁੱਲਿਆ। ਬੈਂਤਾਂ ਦੇ ਦੀ ਸਜ਼ਾ ਦੇ ਕੇ ਤਾਂ ਅਨੇਕ ਗੌਂਡ ਭੀਲਾਂ ਤੋਂ ਭੰਗੀ ਦਾ ਕੰਮ ਕਰਵਾਇਆ ਜਾਂਦਾ ਰਿਹਾ ਹੈ, ਕਿਹਦੀ ਕਿਹਦੀ ਦਾਦਰਸੀ ਕੀਤੀ ਅਤੇ ਵਰਨੀ ਜਾਵੇ। ਇਸੇ ਤਰ੍ਹਾਂ ਇੱਕ ਮਾਝਵੀ ਸਿੱਖ ਹਰਦਿਆਲ ਸਿੰਘ ਤੋਂ ਵੀ ਭੰਗੀ ਦਾ ਕੰਮ ਲਿਆ ਜਾਂਦਾ ਸੀ। ਅਸੀਂ ਉਸ ਦਾ ਵੀ ਇਸ ਕੰਮ ਤੋਂ ਖਹਿੜਾ ਛਡਾਇਆ ਅਤੇ ਉਸਨੂੰ ਸਿੱਖਾਂ ਵਾਲੇ ਕੱਪੜੇ ਦਵਾਏ।